सतगुर प्रसाद राग गौड़ी वार कबीर जियो के सत बार बार हर के गुण गावो गुर गम भेद सोहर का पावो बार बार हर के गुण गावो गुर गम भेद सोहर का पावो रहाओ आदित करे भगत आरंभ काया मंदर मनसा थम काया मंदर मनसा थम्ब अहनिश अखंड सुरही जाए तौ अनहद बेण सहज महबाय अहनिश अखंड सुरही जाए तौ अनहद बेण सहज महबाय। वाहिगुरु जी का खालसा वाहिगुरु जी की फतेह। परम सम्मान योग ਜੁਗੋਹ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਕੱਲ ਐਤਵਾਰ ਦੇ ਦੀਵਾਨ ਵਿੱਚ ਭਾਈ ਸਾਹਿਬ ਜੀ ਜੋ ਸ਼ਬਦ ਕੀਰਤਨ ਵੀ ਸਰਵਣ ਕਰਾ ਰਹੇ ਸਨ ਉਸ ਨੂੰ ਹੀ ਆਧਾਰ ਬਣਾ ਕੇ ਆਪਾਂ ਵਿਚਾਰ ਕੀਤੀ ਸੀ। ਇਸ ਵਾਰੀ ਜਿਤਨੇ ਕੁ ਦਿਨ ਸਤਿਗੁਰਾਂ ਜੀ ਦੀ ਇਸ ਪਾਵਨ ਹਜ਼ੂਰੀ ਵਿੱਚ ਗੁਰੂ ਸ਼ਬਦ ਵਿਚਾਰ ਦੇ ਪ੍ਰਾਪਤ ਹੋਏ ਨੇ, ਆਪਾਂ ਭਗਤ ਕਬੀਰ ਸਾਹਿਬ ਜੀ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋ ਵਾਰ ਨੇ ਸੱਤ, ਉਹਨਾਂ ਦੀ ਵਿਚਾਰ ਕਰਨੀ ਹੈ। ਆਓ ਅੱਜ ਆਪਾਂ ਆਰੰਭਤਾ ਕਰਾਂਗੇ ਕੁਛ ਇਸ ਬਾਣੀ ਦੇ ਸਰਲੇਖ ਬਾਰੇ ਭਗਤ ਕਬੀਰ ਸਾਹਿਬ ਜੀ ਦੀ ਥੋੜ੍ਹੀ ਜਿਹੀ ਜੀਵਨੀ ਬਾਰੇ, ਔਰ ਜੋ ਦੋ ਤੁਕਾਂ ਰਹਾਓ ਦੀਆਂ ਨੇ ਆਰੰਭ ਵਿੱਚ ਇਹਨਾਂ ਦੀ ਆਪਾਂ ਵਿਚਾਰ ਕਰਾਂਗੇ। ਆਪ ਜਿਤਨੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਬੈਠੇ ਹੋ ਜਾਂ ਦੂਰ ਨੇੜੇ ਆਪਣੇ ਘਰਾਂ ਚ ਬੈਠੇ ਸਰਵਣ ਕਰ ਰਹੇ ਹੋ, ਕਿਰਪਾ ਕਰੋ, ਅਸੀਸ ਬਖਸ਼ੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ ਦਾ ਟਿਕਾ ਇਕਾਗਰਤਾ ਭਾਵਨਾ ਦੀ ਦਾਤ ਬਖਸ਼ ਕੇ ਆਪ ਹੀ ਇਹ ਸੇਵਾ ਲੈ ਲੈਣ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਆਪ ਇਸ ਅਸਥਾਨ ਤੇ ਰੋਜ਼ਾਨਾ ਗੁਰਮੁਖ ਵਿਦਵਾਨਾਂ ਤੋਂ ਵਿਚਾਰ ਸਰਵਣ ਕਰਦੇ ਹੋ, ਔਰ ਇਸ ਤੋਂ ਵੀ ਅਸੀਂ ਭਲੀ ਭਾਂਤ ਜਾਣੂ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਅੰਮ੍ਰਿਤ ਗੁਰਬਾਣੀ ਹੈ ਇਸ ਵਿੱਚ ਜਿੱਥੇ ਗੁਰੂ ਜੋਤ ਦੇ ਅੰਮ੍ਰਿਤ ਸ਼ਬਦ ਬਚਨ ਨੇ ਉੱਥੇ ਉਸ ਵਕਤ ਔਰ ਉਸ ਤੋਂ ਪਹਿਲਾਂ ਜਿਹੜੇ ਪਰਮੇਸ਼ਵਰ ਵਿੱਚ ਅਭੇਦ ਰੂਹਾਂ ਸਨ ਉਸ ਖਿੱਤੇ ਦੀਆਂ, ਭਾਰਤ ਵਰਸ਼ ਦੀਆਂ, ਉਹਨਾਂ ਭਗਤਾਂ ਦੇ ਅੰਮ੍ਰਿਤ ਬੋਲ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਉਸ ਤੋਂ ਇਲਾਵਾ ਜਿਹੜੇ ਸਤਿਗੁਰੂ ਦੇ ਦਰਬਾਰ ਔਰ ਪਰਿਵਾਰ ਨਾਲ ਸੰਬੰਧਿਤ ਨੇ, ਦਰਬਾਰ ਨਾਲ ਸੰਬੰਧਿਤ ਸੱਤਾ ਭਾਈ ਸੱਤਾ ਭਾਈ ਬਲਵੰਡ ਜੀ ਤੇ ਪਰਿਵਾਰ ਨਾਲ ਸੰਬੰਧਿਤ ਜੇ ਬਾਬਾ ਸੁੰਦਰ ਜੀ, ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੇ ਡੂਮ ਆਖੀ, ਇਹ ਰਬਾਬੀਆਂ ਦੀ ਦਰਬਾਰ ਨਾਲ ਸੰਬੰਧਿਤ ਹੈ। ਰਾਮਕਲੀ ਸੱਦ ਦੀ ਆਪਾਂ ਇੱਥੇ ਕਥਾ ਕਰ ਚੁੱਕੇ ਹਾਂ। ਰਾਮਕਲੀ ਸੱਦ ਜੋ ਹੈ ਉਹ ਬਾਬਾ ਸੁੰਦਰ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਉਸ ਤੋਂ ਇਲਾਵਾ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਆਪਣੇ ਨੇਤਰਾਂ ਨਾਲ ਦੇਖਿਆ ਤੇ ਕੇਵਲ ਦੇਖ ਕੇ ਸਿਫਤ ਨਹੀਂ ਕੀਤੀ, ਉਹਨਾਂ ਨੇ ਜੋ ਆਤਮਕ ਛੂ ਉਹਨਾਂ ਤੋਂ ਮਾਣੀ, ਉਹਨਾਂ ਨੇ ਫਿਰ ਆਪਣੀ ਰਸਨਾ ਤੋਂ ਗੁਰੂ ਦੀਆਂ ਬੋਲ ਕੇ ਸਿਫਤਾਂ ਕੀਤੀਆਂ, ਉਹਨਾਂ ਨੂੰ ਆਪਾਂ ਭੱਟ ਸਾਹਿਬਾਨ ਜੀ ਕਹਿੰਦੇ। ਸਿਰਫ ਉਹਨਾਂ ਸੁਣੀ ਬਾਤ ਨਹੀਂ ਕੀਤੀ, ਆਪ ਉਹਨਾਂ ਨੇ ਦੇਖਿਆ, ਉਸ ਨੂੰ ਮਹਿਸੂਸ ਕੀਤਾ, ਫਿਰ ਉਹਨਾਂ ਨੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ, ਜਿਨ੍ਹਾਂ ਨੂੰ ਅਸੀਂ ਆਮ ਤੌਰ ਤੇ ਭੱਟ ਬਾਣੀ ਜਾਂ ਭੱਟ ਸਾਹਿਬਾਨ ਜੀ ਦੇ ਸਵਈਏ ਕਹਿ ਦਿੰਦੇ ਹਾਂ। ਇਸ ਤੋਂ ਅਗਲੀ ਬੇਨਤੀ, ਕਿਉਂਕਿ ਥੋੜਾ ਜਿਹਾ ਮੈਂ ਸੱਤ ਵਾਰਾਂ ਦੇ ਸੰਬੰਧੀ ਅਰਜ਼ ਕਰਨੀ ਹੈ। ਆਪ ਸਭ ਨੂੰ ਪਤਾ ਹੈ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿਰਫ ਇੱਕੋ ਮਕਸਦ ਹੈ, ਆਤਮ ਉਧਾਰ ਦੇ ਲਈ, ਕਿ ਇਨਸਾਨ ਦੀ ਰੂਹ ਦਾ ਭਲਾ ਹੋ ਜਾਏ। ਤੇ ਜਿੰਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਰਪਾਲਤਾ ਰਹਿਮਤ ਹੈ, ਇਉਂ ਸਮਝੋ ਕਿ ਜਿਵੇਂ ਕਿਸੇ ਸਕੂਲ ਵਿੱਚ ਕੱਚੀ ਤੋਂ ਪੜ੍ਹਦਾ ਹੋਇਆ ਐ ਸ਼ਿਖਰ ਦੀ ਪੜ੍ਹਾਈ ਤੱਕ ਪਹੁੰਚ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੱਚ ਇਹ ਵੇ ਕਿ ਜਿਹੜਾ ਬੰਦਾ ਅਜੇ ਤੁਰਿਆ ਵੀ ਨਹੀਂ, ਵਾਸ਼ਨਾ ਵਿੱਚ ਲੁਪਤ ਹੈ, ਉਹਦੇ ਲਈ ਵੀ ਉਪਦੇਸ਼ ਹੈ। ਤੇ ਸੱਚ ਇਹ ਵੇ ਜਿਹੜਾ ਉਸ ਵਿੱਚ ਅਭੇਦ ਹੋ ਚੁੱਕਾ ਹੈ, ਉਸ ਅਭੇਦਤਾ ਵਾਲਿਆਂ ਦੀਆਂ ਅਵਸਥਾਵਾਂ ਵੀ ਬਾਣੀ ਵਿੱਚ ਦੱਸੀਆਂ। ਇਉਂ ਸਮਝੋ ਸਿੱਧੇ ਪੰਜਾਬੀ ਸ਼ਬਦ ਕੱਚੀ ਤੋਂ ਲੈ ਕੇ ਜਿਹੜੀ ਸ਼ਿਖਰ ਦੀ ਜਮਾਤ ਹੋਵੇ, ਇਹ ਸਮਝਣ ਲਈ ਨਾ ਉਂਝ ਇਹ ਬਾਣੀ ਤੇ ਢੁੱਕਦੇ ਨਹੀਂ ਸ਼ਬਦ ਕੱਚੀ। ਜਿਹੜੇ ਬੰਦੇ ਜੇ ਚੱਲੇ ਨੇ ਉਹਨਾਂ ਤੋਂ ਲੈ ਕੇ ਜਿਹੜੇ ਇੱਕ ਮਿਕ ਹੋ ਚੁੱਕੇ ਨੇ ਉਹਨਾਂ ਤੱਕ ਦੀਆਂ ਅਵਸਥਾਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨੇ। ਸਤਿਗੁਰਾਂ ਨੇ ਇਸੇ ਕਰਕੇ ਜਦੋਂ ਬਾਣੀ ਦਾ ਜ਼ਿਕਰ ਕੀਤਾ ਤੇ ਉਸ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਇੱਕ ਬਚਨ ਹੈ, ਅੰਮ੍ਰਿਤ ਬਾਣੀ ਤੱਤ ਵਿਖਾਣੀ ਗਿਆਨ ਧਿਆਨ ਵਿੱਚ ਆਈ। ਇਹ ਤੁਕ ਫਿਰ ਆਪ ਜੀ ਸਰਵਣ ਕਰਿਓ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਨੇ ਸ਼ਬਦ ਵਰਤੇ ਆ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਸਤਿਗੁਰੂ ਨੇ ਸ਼ਬਦ ਵਰਤਿਆ, ਜਿਹੋ ਜੀ ਬਾਣੀ ਆਵੇ ਸ਼ਬਦ ਵਰਤਿਆ। ਇੱਕ ਅਸੀਂ ਸੋਲਠ ਰਾਗ ਚ ਸਤਿਗੁਰਾਂ ਦਾ ਬਚਨ ਪੜ੍ਹਦੇ ਹਾਂ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਆਈ ਨਾ। ਹੁਣ ਸਤਿਗੁਰੂ ਫਿਰ ਇਸ ਗੱਲ ਨੂੰ ਖੋਲਦੇ ਨੇ ਕਿ ਖਸਮ ਕੀ ਬਾਣੀ ਕਿਵੇਂ ਆਈ, ਧੁਰ ਕੀ ਬਾਣੀ ਕਿਵੇਂ ਆਈ। ਉਹਦੇ ਵਿੱਚ ਫਿਰ ਸਤਿਗੁਰਾਂ ਨੇ ਉਹ ਕੁਝ ਅਵਸਥਾਵਾਂ ਦਾ ਜ਼ਿਕਰ ਕੀਤਾ ਹੈ। ਉਹ ਇਸ ਤਰ੍ਹਾਂ ਆਈ, ਅੰਮ੍ਰਿਤ ਬਾਣੀ, ਇਸ ਦੇ ਅਰਥ ਨਾਮ ਅੰਮ੍ਰਿਤ ਨਾਲ ਭਰਪੂਰ ਜਿਹੜੀ ਬਾਣੀ ਹੈ। ਤੱਤ ਵਿਖਾਣੀ, ਫਿਰ ਬੇਨਤੀ, ਤੱਤ ਦਾ ਲਫ਼ਜ਼ੀ ਅਰਥ ਇੱਥੇ ਪਰਮਾਤਮਾ ਕਰਾਂਗੇ। ਉਂਝ ਵੈਸੇ ਤੱਤ ਦਾ ਲਫ਼ਜ਼ੀ ਅਰਥ ਹੁੰਦਾ ਸਾਰ ਨਿਚੋੜ, ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਉੱਥੇ ਪਰਮਾਤਮਾ, ਰੱਬ, ਰਾਮ, ਗੋਬਿੰਦ ਸ਼ਬਦ ਵਰਤਣ ਦੀ ਥਾਂ ਸਤਿਗੁਰਾਂ ਨੇ ਤੱਤ ਲਫ਼ਜ਼ ਦੀ ਵਰਤੋਂ ਕੀਤੀ ਹੈ। ਜਿਵੇਂ ਆਪ ਜੀ ਰੋਜ਼ ਪੜ੍ਹਦੇ ਹੋ, ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਹੁਣ ਉੱਥੇ ਤੱਤ ਦਾ ਮਤਲਬ ਪਰਮੇਸ਼ਵਰ। ਹਜ਼ੂਰ ਨੇ ਇੱਥੇ ਬਚਨ ਕੀਤਾ ਅੰਮ੍ਰਿਤ ਬਾਣੀ ਤੱਤ ਵਿਖਾਣੀ, ਫਿਰ ਬੇਨਤੀ, ਇੱਕ ਤੱਤ ਕਾਲ ਹੈ, ਇੱਕ ਤੱਤ ਹੈ। ਤੱਤ ਦਾ ਅਰਥ ਨਿਚੋੜ ਪਰਮਾਤਮਾ। ਜਿਹੜੀ ਅੰਮ੍ਰਿਤ ਬਾਣੀ ਹੈ ਇਹ ਤੱਤ ਪਾਰ ਬ੍ਰਹਮ ਪਰਮੇਸ਼ਵਰ ਨੂੰ ਵਿਖਾਣ ਦੀ ਹੈ, ਉਸ ਦੀ ਵਿਆਖਿਆ ਕਰਦੀ। ਆਈ ਕਿਵੇਂ? ਅੱਗੇ ਗੁਰੂ ਜੀ ਕਹਿੰਦੇ ਗਿਆਨ ਧਿਆਨ ਵਿੱਚ ਆਈ। ਇਸ ਨੂੰ ਫਿਰ ਸੁਣਿਓ ਜੀ, ਅਸੀਂ ਗਿਆਨ ਤੇ ਧਿਆਨ ਦੋ ਸ਼ਬਦ ਪੜ੍ਹੇ ਆ, ਪਰ ਜਦੋਂ ਮਹਾਰਾਜ ਜੀ ਕਹਿੰਦੇ ਧਿਆਨ ਵਿੱਚ ਆਈ ਤੇ ਇਹਦੇ ਅਰਥ ਇਉਂ ਕਰਾਂਗੇ ਕਿ ਜਿਨ੍ਹਾਂ ਦਾ ਧਿਆਨ ਉਸ ਪਰਮ ਤੱਤ ਪਰਮੇਸ਼ਵਰ ਨਾਲ ਜੁੜ ਗਿਆ। ਕੋਈ ਜ਼ਰੂਰੀ ਨਹੀਂ ਕਿ ਉਹਨਾਂ ਕੋਲ ਦੁਨਿਆਵੀ ਸ਼ਬਦ ਬਹੁਤ ਹੋਣ, ਦੁਨਿਆਵੀ ਅੱਖਰਾਂ ਦੀ ਪਰਮਾਰ ਹੋਵੇ। ਇਹ ਵੀ ਕੋਈ ਜ਼ਰੂਰੀ ਨਹੀਂ ਕਿਸੇ ਗੁਰੂ ਕਲ ਵਿੱਚ, ਕਿਸੇ ਮਦਰਸੇ ਵਿੱਚ, ਕਿਸੇ ਵਿਦਿਆਲਿਆ ਵਿੱਚ ਉਹ ਬੋਧਕ ਤਲ ਤੇ ਬਹੁਤ ਟੌਪ ਦੀ ਉਹਨਾਂ ਨੇ ਜਿਹੜੀ ਵਿਦਿਆ ਹਾਸਲ ਕੀਤੀ ਹੋਵੇ। ਜਦੋਂ ਅੰਦਰੋਂ ਧਿਆਨ ਜੁੜ ਗਿਆ, ਉਸ ਧਿਆਨ ਦੇ ਵਿੱਚ ਜਿਹੜਾ ਗਿਆਨ ਆਇਆ ਉਹ ਅਨੁਭਵੀ ਗਿਆਨ ਹੈ। ਸਤਿਗੁਰੂ ਕਹਿੰਦੇ ਧਿਆਨ ਵਿੱਚ ਜੁੜ ਕੇ ਜਿਹੜਾ ਗਿਆਨ ਆਇਆ ਉਸ ਨੂੰ ਅੰਮ੍ਰਿਤ ਬਾਣੀ ਤੇ ਤੱਤ ਵਿਖਾਣੀ ਕਿਹਾ ਹੈ। ਤੇ ਨਾਲ ਫਿਰ ਕਿਹਾ ਇਹ ਗੁਰੂ ਜੀ ਨੇ ਆਖੀ, ਗੁਰੂ ਦੇ ਸਨਮੁਖ ਰਹਿ ਕੇ ਗੁਰਮੁਖਾਂ ਨੇ ਜਾਣੀ ਤੇ ਉਹਨਾਂ ਨੇ ਇਸ ਨਾਮ ਰਸ ਨੂੰ ਮਾਣਿਆ। ਇਹ ਦੋ ਬਚਨ ਨੇ, ਅੰਮ੍ਰਿਤ ਬਾਣੀ ਤੱਤ ਵਿਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ, ਗੁਰੂ ਨੇ ਆਖੀ, ਗੁਰੂ ਦੇ ਸਨਮੁਖ ਹੋ ਕੇ ਗੁਰਮੁਖ ਨੇ ਜਾਣੀ, ਗੁਰਮੁਖ ਆਖੀ ਗੁਰਮੁਖ ਜਾਤੀ। ਮਹਾਰਾਜ ਕਹਿੰਦੇ ਸੁਰਤੀ ਕਰਮ ਤਿਆਹੀ, ਜਿਨ੍ਹਾਂ ਸੁਰਤੀ ਵਾਲਿਆਂ ਨੇ, ਟਿਕਾ ਵਾਲਿਆਂ ਨੇ ਇਸ ਅੰਮ੍ਰਿਤ ਬਾਣੀ ਦਾ ਜਾਪ ਕੀਤਾ, ਮਹਾਰਾਜ ਕਹਿੰਦੇ ਨੇ ਉਹਨਾਂ ਨੇ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਮੈਂ ਬੜੇ ਸਰਲ ਜਿਹੇ ਅਰਥ ਕੀਤੇ ਆ। ਹੁਣ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ 15 ਭਗਤ ਜਿਹੜੇ ਨੇ, ਇਹਨਾਂ ਵਿੱਚੋਂ ਅਸੀਂ ਵੈਸੇ ਚਲੋ ਸ਼੍ਰੋਮਣੀ ਲਫ਼ਜ਼ ਵਰਤ ਲੈਂਦੇ ਹਾਂ, ਉਂਝ ਤਾਂ ਸਾਰੇ ਬਾਣੀ ਉਚਾਰਨ ਕਰਤਾ ਇੱਕ ਨੇ, ਭਾਵੇਂ ਕਿਸੇ ਦੀ ਇੱਕ ਤੁਕ ਹੈ, ਭਾਵੇਂ ਕਿਸੇ ਦੇ ਸੈਂਕੜੇ ਸ਼ਬਦ ਨੇ। ਇਸ ਦਾ ਮਤਲਬ ਸਿਰਫ ਇੰਨਾ ਹੈ ਕਿ ਸ਼੍ਰੋਮਣੀ ਤਾਂ ਲਫ਼ਜ਼ ਵਰਤਿਆ ਜਾਂਦਾ ਕਿਉਂਕਿ ਉਹਨਾਂ ਦੀ ਬਾਣੀ ਸਭ ਤੋਂ ਜ਼ਿਆਦਾ ਹੈ। ਉਂਝ ਸਤਿਗੁਰਾਂ ਨੇ ਸਭ ਲਈ ਇੱਕੋ ਜਿਹਾ ਸ਼ਬਦ ਵਰਤੇ, ਕਿਉਂਕਿ ਸਭ ਤੋਂ ਪਹਿਲਾਂ ਭਗਤਾਂ ਦਾ ਜ਼ਿਕਰ ਗੁਰੂ ਜੋਤ ਵਿੱਚ, ਬਾਣੀ ਵਿੱਚ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਪੁਰਾਣ ਵਾਲੇ ਪੁਰਾਣਕ ਭਗਤਾਂ ਦਾ ਜ਼ਿਕਰ ਮਿਲੇਗਾ, ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਾਰ ਨੇ ਜੀ, ਉਹਨਾਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਨਹੀਂ ਮਿਲਦਾ। ਸਭ ਤੋਂ ਪਹਿਲਾਂ ਭਗਤਾਂ ਦਾ ਜਿਹੜਾ ਨਾਮ ਦਾ ਜ਼ਿਕਰ ਹੈ ਉਹ ਧੰਨ ਗੁਰੂ ਅਮਰਦਾਸ ਨੇ ਕੀਤਾ। ਮਹਾਰਾਜ ਕਹਿੰਦੇ ਨਾਮਾ ਛੀਂਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗੱਤ ਪਾਈ। ਪਰ ਇੱਥੇ ਫਿਰ ਬੇਨਤੀ ਕਰਾਂ, ਨਾਮਦੇਵ ਜੀ ਨਾਲ ਸ਼ਬਦ ਛੀਂਬਾ ਵਰਤਿਆ, ਪਰ ਇਸ ਸ਼ਬਦ ਛੀਂਬੇ ਦੇ ਅਰਥ ਇਹ ਨਹੀਂ ਕਿ ਗੁਰੂ ਜੀ ਉਹਦੀ ਜਾਤ ਕਰਕੇ ਕਹਿ ਰਹੇ, ਕਿਉਂਕਿ ਇਹਨਾਂ ਦੋਨਾਂ ਨਾਲ ਜਾਤ ਦੇ ਆਧਾਰ ਤੇ ਵੀ ਧੱਕਾ ਹੋਇਆ। ਨਾਮਾ ਛੀਂਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗੱਤ ਪਾਈ। ਅੱਗੇ ਸ਼ਬਦ ਵਰਤਿਆ ਬ੍ਰਹਮ ਕੇ ਬੇਤੇ, ਇਹ ਬੇਤੇ ਦਾ ਅਰਥ ਜਾਣਕਾਰ, ਪਰਮਾਤਮਾ ਦੇ ਜਾਣਕਾਰ ਨੇ। ਬ੍ਰਹਮ ਕੇ ਬੇਤੇ ਸ਼ਬਦ ਪਛਾਣਾ, ਹਉਮੈ ਜਾਤ ਗਵਾਹੀ। ਮੈਂ ਆਪ ਨੂੰ ਬੇਨਤੀ ਕਰਾਂ, ਉਹਨਾਂ ਨੇ ਪਹਿਲੀ ਵਾਰ ਇਹਨਾਂ ਦੋ ਭਗਤਾਂ ਦਾ ਵੇਰਵਾ ਦਿੱਤਾ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੀ ਥੋੜਾ ਜਿਹਾ, ਕਿਉਂਕਿ ਭਗਤ ਬਾਣੀ ਸ਼ੁਰੂ ਕਰਨੀ ਸੀ ਤਾਂ ਮੈਂ ਅਰਜ਼ ਕਰਨ ਲੱਗਾ। ਉਸ ਤੋਂ ਬਾਅਦ ਗੁਰੂ ਜੋਤ ਵਿੱਚ ਗੁਰੂ ਰਾਮਦਾਸ ਫਿਰ ਜ਼ਿਕਰ ਕਰਦੇ, ਉਹਨਾਂ ਦੇ ਜਿਹੜੇ ਦੋ ਕੁ ਬਚਨ ਨੇ, ਇੱਕ ਤਾਂ ਰੋਜ਼ ਆਪ ਜੀ ਪੜ੍ਹਦੇ ਹੋ, ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਇਹ ਪੁਰਾਣ ਵਿੱਚ ਆਇਆ ਹੋਇਆ ਭਗਤ ਹੈ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਉਸ ਤੋਂ ਬਾਅਦ ਇਸ ਦਾ ਹੋਰ ਡਿਟੇਲ ਨਾਲ ਵੇਰਵਾ ਧੰਨ ਗੁਰੂ ਅਰਜਨ ਦੇਵ ਜੀ ਨੇ ਦਿੱਤਾ, ਜਿਹੜਾ ਆਪ ਜੀ ਰਾਗ ਆਸਾ ਵੀ ਸ਼ਬਦ ਪੜ੍ਹਦੇ ਹੋ। ਮੇਰੀ ਫਿਰ ਬੇਨਤੀ ਹੈ ਕਿ ਇਸ ਦਾ ਸੰਬੰਧ ਅੱਜ ਦੇ ਵਾਰ ਵਾਰ ਗੁਣ ਗਾਉਣ ਨਾਲ ਨਹੀਂ, ਸਿਰਫ ਇੱਕ ਵੀ ਜਿਹੜੇ ਸੱਜਣ ਪਾਠ ਕਰਦੇ ਆ ਜਾਂ ਇਸ ਚੀਜ਼ ਦਾ ਇਸ਼ਕ ਰੱਖਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਅਗੰਮੀ ਖਜ਼ਾਨੇ ਨੂੰ ਕੋਈ ਜਾਣਨ ਲਈ, ਜਿੰਨੀ ਕੁ ਦਾਤ ਸੋਝੀ ਦਿੱਤੀ। ਫਿਰ ਗੁਰੂ ਅਰਜਨ ਦੇਵ ਜੀ ਨੇ ਇਹਦਾ ਬਹੁਤ ਡਿਟੇਲ ਨਾਲ ਜ਼ਿਕਰ ਕੀਤਾ ਹੈ, ਖਾਸ ਕਰਕੇ ਆ ਚਾਰ ਪੰਜ ਭਗਤਾਂ ਦਾ ਜਿਹੜਾ ਸ਼ਬਦ ਆਪ ਨੂੰ ਚੇਤੇ, ਗੋਬਿੰਦ ਗੋਬਿੰਦ ਗੋਬਿੰਦ, ਸੰਗ ਨਾਮ ਦਿਓ ਮਨ ਲੀਣਾ, ਆਂਢ ਦਾਮ ਕੋ ਛੀ ਪਰੋ ਹੋਇਓ ਲਾਖੀਣਾ, ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਹਲਾ ਰੂਪ ਭਇਓ ਗੁਣੀ ਗਹੀਰਾ। ਮੈਂ ਅਰਥ ਨਹੀਂ ਕਰ ਰਿਹਾ, ਮੈਨੂੰ ਪਤਾ ਵੀ ਇਹ ਤਕਰੀਬਨ ਸ਼ਬਦ ਪੜੇ ਜਾਂਦੇ ਨੇ ਜੀ, ਪਰ ਫਿਰ ਵੀ ਸੰਖੇਪ ਜਿਹਾ ਕਿ ਗੋਬਿੰਦ ਦੇ ਵਿੱਚ ਭਗਤ ਨਾਮਦੇਵ ਜੀ ਦਾ ਮਨ ਲੀਨ ਹੋ ਗਿਆ। ਪਰਮਾਤਮਾ ਨੇ ਜਿਹਨੂੰ ਲੋਕ ਕਹਿੰਦੇ ਸਨ, ਇਹ ਫਿਰ ਬੇਨਤੀ ਸੁਣਿਓ, ਆਡ ਦਾਮ ਕੋ ਛੀਪਰੋ ਦਾ ਅਰਥ ਇਹ ਨਹੀਂ ਕਿ ਗੁਰੂ ਅਰਜਨ ਦੇਵ ਕਹਿ ਰਹੇ ਨੇ ਅੱਧੀ ਕੌਡੀ ਦਾ ਬੰਦਾ, ਜਿਹਨੂੰ ਸਮਾਜ ਕਹਿ ਰਿਹਾ ਸੀ ਅੱਧੀ ਕੌਡੀ ਦਾ, ਕਿਉਂਕਿ ਉਹਨਾਂ ਖੁਦ ਬਾਣੀ ਚ ਕਹਿ ਇਹ ਪੰਡਿਆ ਮੋਕੋ ਢੇਡ ਕਹਿਤ ਹੈ। ਗੁਰੂ ਸਾਹਿਬ ਕਹਿੰਦੇ ਜਿਹਨੂੰ ਅੱਧੀ ਕੌਡੀ ਦਾ ਕਹਿੰਦੇ ਸਨ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਅੱਗੇ ਜੀ ਬੁਨਣਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਲਾ ਰੂਪ ਹੋਇਓ ਗੁਣੀ ਗੀਰਾ। ਉੱਥੇ ਕਬੀਰ ਜੀ ਦਾ ਜ਼ਿਕਰ ਕੀਤਾ। ਇੱਕ ਹੋਰ ਗੁਰੂ ਸਾਹਿਬ ਜੀ ਨੇ ਕਿਹਾ ਨੀਚ ਕੁਲਾ ਜੁਲਾਰਾ, ਉਸ ਦਾ ਕਾਰਨ ਉਹ ਖੁਦ ਕਬੀਰ ਸਾਹਿਬ ਇਹ ਮੰਨ ਰਹੇ ਆ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨਹਾਰ, ਬਲਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਨਹਾਰ। ਮੈਂ ਤਾਂ ਕਹਿ ਰਿਹਾ ਵੀ ਇੱਥੇ ਗੁਰਦੇਵ ਜੀ ਜਾਤ ਦਾ ਜ਼ਿਕਰ ਕਰਦੇ ਆ, ਉਹ ਇਸ ਕਰਕੇ ਕਰ ਰਿਹਾ ਕਿਉਂਕਿ ਭਗਤਾਂ ਨਾਲ ਜਾਤ ਦੇ ਆਧਾਰ ਤੇ ਹੋਇਆ। ਨੀਚ ਕੁਲਾ ਜੋਲਾ ਰੂਪ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ। ਫਿਰ ਬੇਨਤੀ, ਰੋਜ਼ ਢੋਲ ਢੁੰਦਾ, ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਬੜੇ ਸੌਖੇ ਅਰਥ ਨੇ। ਸੈਨ ਨਾਈ ਬੁਤਕਾਰੀਆ, ਯਾਦ ਰੱਖਿਓ ਚਾਰੇ ਭਗਤ ਜਿਹੜੇ ਨੇ ਬਾਣੀਕਾਰ ਨੇ। ਫਿਰ ਬੇਨਤੀ, ਪ੍ਰਹਿਲਾਦ ਜੀ ਭਗਤ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਪਰ ਬਾਣੀਕਾਰ ਨਹੀਂ, ਧਰੁਵ ਜੀ ਭਗਤ ਨੇ ਪਰ ਬਾਣੀਕਾਰ ਨਹੀਂ। ਬਿਦਰ ਦਾ ਜ਼ਿਕਰ ਕੀਤਾ ਗਿਆ, ਭਗਤ ਨੇ ਪਰ ਬਾਣੀਕਾਰ ਨਹੀਂ। ਉਦੋ ਭਗਤ ਹੈ ਪਰ ਬਾਣੀਕਾਰ ਨਹੀਂ। ਅਕਰੂਰ ਭਗਤ ਹੈ ਪਰ ਬਾਣੀਕਾਰ ਨਹੀਂ। ਇਹ ਸਤਿਗੁਰਾਂ ਨੇ ਜਿਨ੍ਹਾਂ ਦੀ ਬਾਣੀ ਦਰਜ ਕੀਤੀ ਉਹਨਾਂ ਦਾ ਵੇਰਵਾ ਦੇ ਰਹੇ। ਮਹਾਰੇ ਸੱਚੇ ਪਾਤਸ਼ਾਹ ਕਹਿੰਦੇ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸਹਿਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ ਚਾਰੋ ਗਏ। ਹੁਣ ਪੰਜਵੇਂ ਦਾ ਜ਼ਿਕਰ ਕੀਤਾ, ਕਹਿਣ ਲੱਗੇ, ਇਹ ਵਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਪੰਜੇ ਬਾਣੀਕਾਰ ਨੇ। ਮੈਂ ਸਿਰਫ ਇਸ ਕਰਕੇ ਬੇਨਤੀ ਕੀਤੀ ਜੀ, ਭਗਤ ਕਬੀਰ ਸਾਹਿਬ ਜੀ ਉਹਨਾਂ ਦੀ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਚ ਬਾਣੀ ਹੈ। ਇੱਕ ਹੋਰ ਗੱਲ ਮੈਂ ਕਹੀ, ਕਿਉਂਕਿ ਬਹੁਤ ਸਮਾਂ ਹੋ ਗਿਆ ਤੁਹਾਡੇ ਕੋਲ ਆਉਂਦਿਆਂ, ਜਦੋਂ ਅਸੀਂ ਭਗਤ ਬਾਣੀ ਦੇ ਦਰਸ਼ਨ ਕਰਨੇ ਆ ਗੁਰੂ ਗ੍ਰੰਥ ਸਾਹਿਬ ਵਿੱਚੋਂ, ਭਗਤ ਰਵਿਦਾਸ ਸਾਹਿਬ ਜੀ ਭਗਤ ਕਬੀਰ ਜੀ ਸਮਕਾਲੀ ਨੇ, ਤੇ ਟਿਕਾਣਾ ਵੀ ਦੋਨਾਂ ਦਾ ਇੱਕੋ ਥਾਂ ਬਨਾਰਸ ਹੈ। ਪਰ ਇਹ ਬਾਤ ਵੱਖਰੀ ਕਿ ਭਗਤ ਕਬੀਰ ਸਾਹਿਬ ਜੀ ਦਾ ਅੰਤਲਾ ਸਮਾਂ ਜਿਹੜਾ ਉਹ ਗੋਰਖਪੁਰ ਦੇ ਨੇੜੇ ਹੈ, ਮਗਹਰ। ਉਸ ਅੱਜ ਉਸ ਨਗਰ ਦਾ ਨਾਮ ਜਿਹੜਾ ਹੈ ਉਹਦਾ ਨਾਮ ਹੈ ਕਬੀਰ ਸੰਤ ਕਬੀਰ ਨਗਰ। ਮਗਹਰ ਗੁਰੂ ਗ੍ਰੰਥ ਸਾਹਿਬ ਚ ਆਇਆ, ਹੜੰਬਾ ਸ਼ਬਦ ਆਇਆ ਹੈ। ਉਹ ਉਸ ਇਲਾਕੇ ਉਸ ਨਗਰ ਦਾ ਨਾਮ ਹੈ। ਉੱਥੇ ਜਦੋਂ ਦਾਸ ਕਥਾ ਕਰਨ ਗਿਆ, ਕਬੀਰ ਸਾਹਿਬ ਜੀ ਦੇ ਦੋ ਅਸਥਾਨ ਨੇ, ਜਿਹੜੇ ਕਬੀਰ ਪੰਥੀ ਨੇ ਉਹਨਾਂ ਸਮਾਧ ਬਣਾਈ ਹੈ, ਤੇ ਜਿਹੜੇ ਉਹਨਾਂ ਨੂੰ ਇਸਲਾਮੀ ਸਿੱਧ ਕਰਦੇ ਨੇ ਉਹਨਾਂ ਨੇ ਕਬਰ ਬਣਾਈ ਹੈ। ਪਰ ਕੰਧ ਦੋਨਾਂ ਦੀ ਸਾਂਝੀ ਹੈ, ਦੋਨਾਂ ਦੀ ਕੰਧ ਸਾਂਝੀ ਹੈ। ਕਬੀਰ ਸਾਹਿਬ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਨੇ ਹਾਂ ਤੇ ਅਸੀਂ ਅੱਗੇ ਦੇਖਾਂਗੇ ਉਹ ਗੁਰੂ ਜੀ ਬਾਰੇ ਕੀ ਕਹਿੰਦੇ ਆ। ਇੱਕ ਬੜੀ ਸਪਸ਼ਟ ਗੱਲ, ਸੱਚਾਈ ਤੱਕ ਪਹੁੰਚੇ ਨੇ ਰਵਿਦਾਸ ਜੀ ਵੀ, ਕਬੀਰ ਜੀ ਵੀ, ਭਗਤ ਨਾਮਦੇਵ ਜੀ ਵੀ, ਪਰ ਹਰ ਭਗਤ ਦੀ ਅੰਦਰ ਦੀ ਅਵਸਥਾ ਆਤਮਕ ਇੱਕ ਹੋਣ ਦੇ ਬਾਵਜੂਦ, ਖਿਮਾ ਕਰਿਓ, ਬੋਲਾਂ ਦੀ ਅਦਾਇਗੀ ਵੱਖਰੀ ਵੱਖਰੀ ਹੈ। ਇਸ ਨੁਕਤੇ ਨੂੰ ਫਿਰ ਮੈਂ ਦੁਹਰਾਉਣ ਲੱਗਾ, ਆਤਮਕ ਤੌਰ ਤੇ ਤਦਰੂਪਤਾ, ਤਦਰੂਪਤਾ ਕਹੋ, ਏਕਤਾ ਕਹੋ, ਕਿਉਂਕਿ ਖੁਦ ਭਗਤਾਂ ਨੇ ਬਚਨ ਕੀਤੇ ਆ, ਨਾਮੇ ਨਾਰਾਇਣ ਨਾਹੀ ਭੇਦ, ਉਹਨਾਂ ਬਾਰੇ ਕਿਹਾ ਜਾਂਦਾ। ਕਬੀਰ ਸਾਹਿਬ ਬਾਰੇ ਕੱਲ ਵੀ ਮੈਂ ਆਪ ਨੂੰ ਅਰਜ਼ ਕੀਤੀ ਸੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ। ਰਵਿਦਾਸ ਸਾਹਿਬ ਜਿਹੜੇ ਨੇ ਉਹ ਵੀ ਆਪਣਾ ਜ਼ਿਕਰ ਕਰਦੇ ਆ, ਪਰ ਉਹ ਕਹਿੰਦੇ ਆ ਜਦੋਂ ਅਸੀਂ ਉਹਨਾਂ ਦੀ ਬਾਣੀ ਦਾ ਪਾਠ ਕਰਨੇ ਆ ਕਿ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਇਹਦਾ ਮਤਲਬ ਮੇਰੇ ਹਿਰਦੇ ਚ ਪਰਮਾਤਮਾ ਦੇ ਗੁਣਾਂ ਦਾ ਹੀ ਵਾਸਾ ਹੈ। ਆਪਣੀ ਅਵਸਥਾ ਜ਼ਿਕਰ ਕਰਦੇ ਆ। ਪਰ ਮੈਂ ਬੇਨਤੀ ਕਰਾਂ, ਰਵਿਦਾਸ ਸਾਹਿਬ ਨੂੰ ਕੋਈ ਬੋਲਦਾ ਹੈ ਉਹ ਨਿਮਰਤਾ ਚ ਸਹਿ ਜਾਂਦੇ ਆ, ਸਹਿ ਜਾਣਗੇ ਜੀ। ਕਬੀਰ ਸਾਹਿਬ ਜੀ ਨੂੰ ਕੋਈ ਬੋਲੇਗਾ ਸੱਚੀ ਉਹਦੀ ਸ਼ਬਦਾਵਲੀ ਵਿੱਚ ਉੱਤਰ ਦੇਣ ਲੱਗ ਪੈਣਗੇ। ਮੈਂ ਫਿਰ ਬੇਨਤੀ ਕੀਤੀ ਕਿ ਰਵਿਦਾਸ ਸਾਹਿਬ ਜੀ ਨੂੰ ਕੋਈ ਕਹਿੰਦਾ ਉਹਨਾਂ ਦੀ ਜਾਤ ਦਾ ਜ਼ਿਕਰ ਕਰਦਾ ਤੇ ਉਹ ਖੁਦ ਕਹਿ ਦਿੰਦੇ ਆ ਕਿ ਵਾਕੀ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ। ਕਬੀਰ ਸਾਹਿਬ ਨੂੰ ਕੋਈ ਕਹਿੰਦਾ ਉਹ ਅੱਗੋਂ ਕੁਸ਼ਚਨ ਕਰ ਦਿੰਦੇ ਆ, ਗਰਭ ਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕੌਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਖੋਏ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ। ਹੁਣ ਦੇਖੋ ਉੱਤਰ ਦੋਨੋਂ ਦੇ ਰਹੇ ਜਿਹੜੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਹਿਬ ਨੇ ਨਾ ਜੀ, ਚਲੋ ਵਾਹਿਗੁਰੂ ਬੇਨਤ ਸਾਰੇ ਹੀ ਕਰਦੇ ਆ ਨਾ, ਉਹ ਇੱਕ ਸ਼ਬਦ ਵਰਤਦੇ ਆ ਕਬੀਰ ਸਾਹਿਬ ਦੀ ਬੋਲੀ ਬਾਰੇ, ਅੱਖਰ ਸ਼ਬਦ ਇੱਕ ਵਰਦਿਆ, ਪਰ ਆਪਾਂ ਨਹੀਂ। ਮੈਂ ਫਿਰ ਬੇਨਤੀ ਕਰਾਂਗਾ ਜੀ, ਉਸ ਵਿੱਚ ਕਬੀਰ ਸਾਹਿਬ ਜਿਹੜੇ ਨੇ ਉਹ ਨਹੀਂ ਇਸ ਤਰ੍ਹਾਂ ਬਰਦਾਸ਼ਤ ਕਰਨਗੇ। ਉਹ ਕਹਿੰਦੇ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ, ਤੁਮਕਤ ਬ੍ਰਾਹਮਣ ਹਮਕਤ ਸੂਦ ਹਮਕਤ ਲੋਹੂ ਤੁਮਕਤ ਦੂਧ। ਫਿਰ ਆਪਣਾ ਮਤ ਸਪਸ਼ਟ ਕਰਨਗੇ ਬੋਲ ਕੇ, ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਅਗਲੀ ਗੱਲ, ਉਹਨਾਂ ਨੂੰ ਜੇ ਕੋਈ ਕਹਿੰਦਾ ਵੀ ਸ਼ੂਦਰ ਤੂੰ ਤਾਂ ਤੁਸੀਂ ਤਾਂ ਜਨੇਊ ਪਾਉਣ ਦੇ ਹੱਕਦਾਰ ਹੀ ਨਹੀਂ, ਕਿਉਂਕਿ ਅਸੀਂ ਜਨੇਊ ਪਾਉਂਦੇ ਹਾਂ। ਅੱਗੋ ਭਗਤ ਜੀ ਉੱਤਰ ਦੇਣਗੇ ਇਸ ਚੀਜ਼ ਦਾ ਜਦੋਂ ਉਹਨਾਂ ਦਾ ਬਚਨ ਪੜ੍ਹਨੇ। ਖੰਮ ਕਰ ਸੂਤ ਤਨੈ ਨਿਤ ਤਾਨਾ ਗੰਠ ਕੰਠ ਜਨੇਊ ਤੁਮਾਰੇ। ਕਹਿੰਦੇ ਜਿਹੜਾ ਤੂੰ ਧਾਗਾ ਪਾਇਆ ਸਿਰਫ ਤਿੰਨ ਧਾਗੇ ਵੱਟ ਕੇ ਗਲ ਚ ਪਾਇਆ, ਤੇ ਯਾਦ ਰੱਖੀ ਜੇ ਧਾਗਿਆਂ ਨਾਲ ਹੀ ਬ੍ਰਹਮ ਗਿਆਨ ਹੈ, ਸਾਡੇ ਘਰ ਵਿੱਚ ਤਾਂ ਧਾਗਿਆਂ ਦਾ ਢੇਰ ਲੱਗਾ ਹੋਇਆ ਹੈ। ਜੇ ਧਾਗੇ ਸਿਰਫ ਬ੍ਰਹਮ ਗਿਆਨ ਹੈ, میں آپ نو تاں بینتی کیتی جی انہاں دی جڑی رچنا ہے ادا پہلا سرلیکھ پڑھ لیے. یہ نہ سمجھو میں کہ کلاس روپ کہہ رہا پر کٹو کٹ تھوڑی جی جنی کو رب نے سانو سوجی دتی کیوں کسی روز گرو گرنتھ صاحب دے سامنے کھلو کے کہنے پہلی باری واہگرو بھائی صاحب ادو بلاندے ہیں کہ شری گرو گرنتھ صاحب جی دے پاٹھ دیدار دا دھیان تر کے بولو جی واہگرو. میں سنوجے کیا دوران لگا یہ کیوں نہیں کہندے کیرتن دا دھیان تر کے بولو جی واہگرو, کتھا دا دھیان تر کے بولو جی واہگرو, کیونکہ کیرتن کتھا بعد وچ آنا ہے وکھیان بعد وچ آنا ہے. سب تو پہلا ادھیاتمکتا جا گرسکھی ول جان دا پہلا جڑا سبجیکٹ ہے جا پہلا سٹیپ ہے وہ ہے پاٹھ کرنا. جے پاٹھ شدھ آئے گا تے کیرتن کرے گا, پاٹھ شدھ آئے گا تے کتھا کرے گا, پاٹھ شدھ آئے گا تے وکھیان کرے گا. اسے کر کے سب تو زیادہ زور اتے گرو گرنتھ صاحب جی دے پاٹھ تے دیدار دا دیتا ہے, کیونکہ سکھ نو کوئی بھی سکھی دا اسٹیج تے کوئی کرم کردا ہے انہوں سب تو پہلا پاٹھ بارے جانکاری ہونی ضروری ہے. پاٹھ دیدار کیا ہے؟ اس پاٹھ دیدار دے وچ اج ساڈے اے بچن آندے نے سات بار, تھوڑا جا سنو اسی شروع کر لینے ہیں. تے میں گرمکھا نو کیا سی بھی ارتھ نہیں اس نے کیتا ہے, صرف آپ شبد آپ جی دیکھ سکتے ہو. یہ بچن ہے سب تو پہلا ایک اوونکار ست گرو پرساد. یہ آپ سب نو پتا ہے گرو گرنتھ صاحب دے وچ یہ 524 وار کوئی 23 وار کہندے ہیں, یہ سینکڑیاں واری یہ منگل ستگرا نے درج کیتا ہے ایک اوونکار ست گرو پرساد. میں ایک واری کہا سی کہ کچھ بھگت ایسے نے جنہ نے اوونکار لفظ دی نہیں ورتوں کیتی اسلام وچ نہیں ہوے گی. رب کہن گے, رحیم کہن گے, کریم کہن گے, اللہ کہن گے, پر آپ جی دیکھو گے شبد جڑا ہے وہ اوونکار کبیر صاحب جی ورتن گے, پورب دے جڑے بھگت نے اوونکار شبد ورتن گے, کیونکہ پورب دی جڑی ادھیاتمکتا ہے وہ سچ مچ اس دھنی دا, میں دھنی شبد ورتا, اس دھنی دا بہت سنمان کر دیے. وید دا ذکر کردا ہے, اپنیشد کردا ہے, ایتھوں تک جین مت بھی اوونکار دا ذکر کردا ہے. ایتھے ستگوراں نے بڑی بڑی ارتھ کیتا ایک اوونکار پار برہم پرمیشور ایک ہے. تے میں بینتی کراں گا جی بڑی بڑی کہ ایڑی سیاری ککا لا کے نہیں لکھیا, انک والا ایک لکھیا ہے. جنے کو درشن کیتے آ آپ جی بھی دیکھو جیڑا اوونکار ہے نا ایک وہ تو وکھ لکھا جاتا ہے. آپ جی اتنے بھی دیکھو ایک وکھرا ہے اوونکار وکھرا ہے, پر یہ ارتھ آپ کرانگے پار برہم پرمیشور ایک ایسے دا ارتھ. اون جیڑا ہے وہ برہم دی دھنی کہہ لو, وہ دی ساؤنڈ. کار دا ارتھ ہے جو نرنتر ہے, جیڑا کار اوپر لگا ہے یہ کیا جانتا ہے کچھ ودوان, کیونکہ ایک اوونکار تے جنہ کچھ لکھیا گیا ہے شاید کسی ہور شبد تے لکھیا گیا ہوئے اس وچ اسی دیکھنے کھاں. جڑا کار ہے یہ نرنترتا دا چنہ ہے, یہ سنسکرت دا پچھیتر کہندے آ, جویں چنتکار نرتکار وہ شبد جڑا ہے اسی طرح یہ نرنترتا دا سوچک ہے کہ پار برہم پرمیشور ایک ہے ادتی ہے تے او لگاتارتا دا ارتھ ایک رس ہے جنوں گرو گوبند سنگھ جی کہندے نے زمین جمان کے بکھے سمست ایک جوت ہے, نہ کاٹ ہے نہ باڑ ہے نہ کاٹ باڑ ہوت ہے, جنوں کہندے ایک نرنترتا. ایتھے ستگرو شبد ورد نے ایک اوہنکار پار برہم پرمیشور ایک ہے اس نوں پان دا جڑا وسیلہ ہے او ستگراں نے بخشش کیتا ہے ستگر پرساد, ست گروان دی کرپا نال ست گرو دی میر نال او دی پراپتی ہے. گرمکھو اگے تھوڑا جا پاٹھ, کیونکہ تسی پاٹھ سنتھیا کران والے سجن بیٹھے ہو, جدو دی ارتھ کرانگے راگ گوڑی تھوڑا ایتھے رک جانگے تے ارتھ بڑے سپشٹ ہون گے. اگے شبد وار کبیر جیو کے ستواں نہیں پڑھنا سات, پھر بنتی کیوں کیا روکے جدو راگ گوڑی ਕਿਉਂਕਿ ਉਂਝ ਵੀ ਗੁਰੂ ਗ੍ਰੰਥ ਸਾਹਿਬ ਚ ਵਾਰ ਸ਼ਬਦ ਆਇਆ, ਵਾਰ ਸਲੋਕਾਂ ਨਾਲ, ਜੈਤ ਸਰੀ ਕੀ ਵਾਰ, ਬਸੰਤ ਕੀ ਵਾਰ, ਰਾਮ ਕਲੀ ਕੀ ਵਾਰ, 22 ਵਾਰਾਂ ਜਿਹੜੀਆਂ ਨੇ ਪਿਆਰਿਓ, ਉਸ ਵਾਰ ਦਾ ਸੰਬੰਧ ਇਸ ਵਾਰ ਦੇ ਅੱਖਰ ਨਾਲ ਨਹੀਂ, ਉਚਾਰਨ ਇੱਕੋ ਹੀ ਹੈ। ਉਸ ਵਾਰ ਦਾ ਸੰਬੰਧ ਜਿਹੜਾ ਹੈ ਉਹ ਸੱਚੀ ਮੁੱਚੀ ਸੂਰਮਿਆਂ ਨਾਲ ਜਾਂ ਅਧਿਆਤਮਿਕ ਜੀਵਨ ਕਮਾਣ ਵਾਸਤੇ ਜਿਹੜੀ ਸਤਿਗੁਰਾਂ ਨੇ 22 ਵਾਰਾਂ ਦਰਜ ਕੀਤੀਆਂ ਉਹਦੇ ਅਰਥ ਕਵਿਤਾ ਨਾਲ ਨੇ ਉਹ ਵਾਰ। ਤੇ ਇਹ ਜਿਹੜਾ ਸ਼ਬਦ ਹੈ ਰਾਗ ਗੌੜੀ, ਇਹਦਾ ਅਰਥ ਹੋ ਗਿਆ ਗੌੜੀ ਰਾਗ ਹੈ। ਵਾਰ ਤਾਂ ਥੋੜਾ ਜਿਹਾ ਰੁਕ ਕੇ ਇਹਦਾ ਸੰਬੰਧ ਹੋ ਗਿਆ ਵਾਰਾਂ ਨਾਲ। ਅੱਗੇ ਗੁਰੂ ਜੀ ਨੇ ਕਹਿ ਦਿੱਤਾ ਕਬੀਰ ਜੀਓ ਕੇ, ਕਿੰਨਾ ਸਨਮਾਨਯੋਗ ਸ਼ਬਦ ਵਰਤਿਆ ਹੈ, ਕਬੀਰ ਜੀਓ ਕੇ। ਵਾਹ ਵਾਹ, ਮੈਂ ਫਿਰ ਬੇਨਤੀ ਕਰਾਂ, ਯਾਦ ਰੱਖਿਓ, ਕੱਲ ਵੀ ਮੈਂ ਕਿਹਾ ਇਸ ਦੁਨੀਆਂ ਚ, ਇਹ ਨਹੀਂ ਕਿਸੇ ਖੂਨ ਦੇ ਨਾਤੇ, ਇਸ ਦੁਨੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਹੀ ਨੇ ਜਿਹੜੇ ਤਕਰੀਬਨ 6 ਸਦੀਆਂ ਦੀ ਭਾਸ਼ਾ ਤੇ ਬੋਲੀ ਨੂੰ ਸਾਂਭ ਕੇ ਬੈਠੇ। 1170 ਤੋਂ ਲੈ ਕੇ 1675 ਤੱਕ, ਮੈਂ ਤਾਂ ਸ਼ਬਦ ਵਰਤਿਆ 1170 ਚ ਭਗਤ ਜੈਦੇਵ ਜੀ ਦਾ ਜਨਮ ਹੈ ਉਹਨਾਂ ਤੋਂ ਕਹਿ ਰਿਹਾ, 1675 ਨੂੰ ਗੁਰੂ ਤੇਗ ਬਹਾਦਰ ਸ਼ਹੀਦ ਹੁੰਦੇ ਆ। ਕਿੰਨੀਆਂ ਸਦੀਆਂ ਦਾ ਉਹ ਬੋਲੀ ਜਿਹੜੀ ਹਰ 50 ਸਾਲ ਬਾਅਦ ਬਦਲ ਜਾਂਦੀ ਸੀ, ਸੱਚ ਇਹ ਵੀ ਗੁਰੂ ਗ੍ਰੰਥ ਸਾਹਿਬ ਨੇ ਉਸ ਬੋਲੀ ਨੂੰ, ਉਸ ਭਾਸ਼ਾ ਨੂੰ ਸਾਂਭ ਕੇ ਰੱਖਿਆ ਹੈ। ਇੱਥੇ ਸ਼ਬਦ ਇੰਨਾ ਸਨਮਾਨਯੋਗ ਕਿ ਕਬੀਰ ਜੀਓ, ਇਹ ਗੁਰੂ ਅਰਜੁਨ ਦੇਵ ਮਹਾਰਾਜ ਲਿਖਾ ਰਹੇ ਆ। ਅੱਗੇ ਕਬੀਰ ਜੀਓ ਕੇ ਸੱਤ, ਇਉਂ ਅਰਥ ਕਰਾਂਗੇ ਵਾਰ ਕਬੀਰ ਜੀਓ ਕੇ ਸੱਤ। ਹੁਣ ਇਹ ਸੱਤ ਦੇ ਜਦੋਂ ਅਰਥ ਕਰਾਂਗਾ ਮੈਂ, ਇਹਦੇ ਮੈਂ ਅਰਥ ਇਸ ਤਰ੍ਹਾਂ ਕਰਾਂਗਾ ਵਾਰ ਸੱਤ, ਫਿਰ ਬੇਨਤੀ ਵਿੱਚ ਕਬੀਰ ਜੀਓ ਆ ਗਿਆ ਨਾ ਅਰਥ, ਇਸ ਕਿਉਂਕਿ ਲਿਖਿਆ ਮਹਾਰਾਜ ਨੇ ਇਹ ਵੇ, ਅਰਥ ਇਸ ਤਰ੍ਹਾਂ ਕਰਾਂਗੇ, ਮੈਂ ਬਾਣੀ ਨਹੀਂ ਬਦਲ ਰਿਹਾ। ਏਕੋ ਓਂਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਵਾਰ ਕਬੀਰ ਜੀਓ ਕੇ ਸੱਤ, ਇਹਦਾ ਮਤਲਬ ਕਿ ਕਬੀਰ ਜੀ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ 7 ਵਾਰ ਨੇ, ਜਿਹਨੂੰ ਆਪਾਂ ਹਫ਼ਤਾ ਕਹਿੰਦੇ ਹਾਂ, ਜਿਹਨੂੰ ਹਿੰਦੀ ਚ ਸਪਤਾਹ ਕਹਿੰਦੇ ਆ, ਜਿਹਨੂੰ ਆਪ ਜੀ ਅੰਗਰੇਜ਼ੀ ਵਿੱਚ ਵੀਕ ਕਹਿੰਦੇ ਹੋ, ਕਿਉਂਕਿ ਸਾਰੀ ਦੁਨੀਆਂ ਚ ਇਸ ਪਲੈਨਟ ਉੱਤੇ ਵਾਰ 7 ਹੀ ਨੇ ਨਾ। ਤੁਸੀਂ ਮੁਸਲਮਾਨਾਂ ਦੇ ਨਾਂ ਵੱਖਰੇ ਨੇ, ਅੰਗਰੇਜ਼ਾਂ ਨੇ ਵੱਖਰੇ ਰੱਖੇ, ਆਪਣੇ ਵੱਖਰੇ ਆਪਾਂ ਕਹਿੰਦੇ ਹਾਂ, ਪਰ ਯਾਦ ਰੱਖੋ ਦਿਨ ਤਾਂ 7 ਨੇ ਨਾ। ਹੁਣ ਥੋੜਾ ਜਿਹਾ ਮੈਂ ਇਸ ਸੰਬੰਧੀ ਹੋਰ ਬੇਨਤੀ ਕਰਨੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਟਾਈਮ ਜਿਹੜਾ ਹੈ, ਸਮਾਂ ਜਿਹੜਾ ਹੈ, ਉਹਦੇ ਸਰਲੇਖ ਥੱਲੇ ਗੁਰੂ ਜੀ ਨੇ ਬਾਣੀ ਦਰਜ ਕੀਤੀ ਹੈ, ਜਿਹੜਾ ਆਪਾਂ ਮੈਂ ਪਿਛਲੀ ਵਾਰੀ ਵੀ ਕਿਹਾ ਟਾਈਮ, ਤੇ ਉਹਨੂੰ ਅਸੀਂ ਅਰਥ ਉਹਦੇ ਕਰ ਰਹੇ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਸਮੇਂ ਦੀ ਵੰਡ ਕਹਿ ਆਪਣੇ ਬੜੀ ਵਾਰੀ ਸੁਣਿਆ, ਉਹ ਅੱਖ ਚਮਕਣ ਤੋਂ ਸ਼ੁਰੂ ਹੁੰਦੀ, ਵਿਸਵੇ ਚੱਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ, ਮਾਂ ਹੋਵਾ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਇਹਦੇ ਵਿੱਚੋਂ ਤੇ ਪਿਆਰਿਓ ਕੋਈ ਸ਼ਬਦਾਂ ਦੇ ਥੱਲੇ ਬਾਣੀ ਹੈ, ਵਿਸਵੇ ਚੱਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਂ ਹੋਵਾ ਸੂਰਜ ਏਕੋ ਰੁੱਤ ਅਨੇਕ, ਇਸੇ ਤੁਕ ਵਿੱਚ ਹੀ ਪਹਿਰ ਆਇਆ ਨਾ, ਪਹਿਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਰ ਦੇ ਸਰਲੇਖ ਥੱਲੇ ਬਾਣੀ ਹੈ। ਇਹਦੇ ਵਿੱਚ ਥਿੱਤ ਆਇਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ 15 ਥਿੱਤਾਂ ਦੇ ਸਰਲੇਖ ਥੱਲੇ, ਥਿੱਤ ਦੇ ਥੱਲੇ 15 ਥਿੱਤਾਂ ਦੀ ਜ਼ਿਕਰ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਅੰਦਰ 6 ਰੁੱਤਾਂ ਦੇ ਸਰਲੇਖ ਥੱਲੇ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਗੁਰਮੁਖੋ 6 ਰੁੱਤਾਂ ਫਿਰ 12 ਮਾਂ ਉਹਨਾਂ ਦੇ ਸਰਲੇਖ ਥੱਲੇ ਬਾਣੀ ਹੈ। ਇਸ ਕਰਕੇ ਕਿਉਂਕਿ ਜਿਹੜੀ ਉੱਥੋਂ ਦੇ ਕਵੀ ਸਨ ਉਹ ਤਕਰੀਬਨ ਜਦੋਂ ਆਪਣੀ ਰਚਨਾ ਕਰਦੇ ਸਨ ਮਕੀਨਿਆਂ ਦੇ ਸਰਲੇਖ ਥੱਲੇ, ਵਾਰਾਂ ਦੇ ਸਰਲੇਖ ਥੱਲੇ, ਪਹਿਰਿਆਂ ਦੇ ਸਰਲੇਖ ਥੱਲੇ, ਪਰ ਮੈਂ ਆਪ ਨੂੰ ਬੇਨਤੀ ਕਰਾਂਗਾ ਇਹ ਜਿੰਨੇ ਸਮੇਂ ਦੇ ਸਰਲੇਖ ਬਾਣੀ ਚ ਆਏ ਨੇ ਜਾਂ ਹੈਡਿੰਗ ਸਮੇਂ ਦੇ ਥੱਲੇ ਬਾਣੀ ਉਚਾਰਨ ਕੀਤੀ ਹੈ, ਇਹਦਾ ਸਭ ਦਾ ਸੰਬੰਧ ਪਰਮਾਤਮਾ ਦੇ ਸਿਮਰਨ ਨਾਲ ਹੀ ਹੈ। ਜਿਵੇਂ ਇੱਕ ਇੱਕ ਆਪਾਂ ਤੁਕ ਲੈ ਲੈਂਦੇ, ਸ਼ਬਦ ਆ ਗਿਆ ਪਹਿਰ, ਗੁਰੂ ਸਾਹਿਬ ਨੇ ਉਸ ਪਹਿਰ ਦੇ ਵਿੱਚ ਬੰਦੇ ਦੀ ਜ਼ਿੰਦਗੀ ਦਾ ਜ਼ਿਕਰ ਕੀਤਾ। ਪਹਿਲਾ ਪਹਿਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਬਾਸ। ਉਸ ਤੋਂ ਬਾਅਦ 4 ਪਹਿਰ ਇਕੱਠੇ ਹੋ ਜਾਣ, 8 ਪਹਿਰ ਇਕੱਠੇ ਹੋਣ, ਦਿਨ ਰਾਤ ਬਣਦਾ। ਗੁਰੂ ਗ੍ਰੰਥ ਸਾਹਿਬ ਦੇ 12 ਬਾਂ ਮਾਝ ਤੋਂ ਬਾਅਦ ਜਿਹੜੀ ਬਾਣੀ ਹੁੰਦੀ ਉਹ ਦਿਨ ਰਹਿਣਕ ਹੈ, ਉਹਦਾ ਸਰਲੇਖ ਦਿਨ ਰਹਿਣਕ ਹੈ। 6ਵੀਂ ਸਤਿਗੁਰੂ ਆਪਣਾ, 6ਵੀਂ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ, ਆਪ ਤਿਆਗ ਸ਼ਰਣੀ ਪਵਾਂ ਬੋਲੀ ਮਿਠੜੇ ਵੈਣ। ਇਹ ਉਸ ਤੋਂ ਬਾਅਦ ਦਿਨਾਂ ਦੇ ਸਿਰਲੇਖ ਥੱਲੇ ਫਿਰ ਬੇਨਤੀ, ਪਹਿਰ ਫਿਰ ਦਿਨ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਚ ਵਾਰ ਜਿਹੜੇ ਆਏ ਨੇ ਇਹ ਦੋ ਵਾਰੀ ਆਏ ਨੇ ਜੀ। ਇੱਕ ਵਾਰੀ ਬਿਲਾਵਲ ਰਾਗ ਚ ਆਉਂਦੇ ਆ ਜਿਹੜੇ ਗੁਰੂ ਅਮਰਦਾਸ ਨੇ ਉਚਾਰਨ ਕੀਤੇ, ਤੇ ਪਹਿਲੇ ਅਸੀਂ ਆਹ ਪੜ੍ਹਨੇ ਪਏ ਜਿਹੜੇ ਭਗਤ ਕਬੀਰ ਜੀ ਨੇ ਉਚਾਰਨ ਕੀਤੇ। ਬਾਰਾਂਵਾਂ ਦੋ ਆਏ, ਇੱਕ ਗੁਰੂ ਅਰਜੁਨ ਦੇਵ ਜੀ ਨੇ ਉਚਾਰਨ ਕੀਤਾ, ਉਸ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ। ਇਸ ਤੋਂ ਬਾਅਦ 6 ਰੁੱਤਾਂ ਨੇ ਜਿਨ੍ਹਾਂ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਨੇ, ਥਿੱਤਾਂ ਨੇ, ਕਬੀਰ ਸਾਹਿਬ ਦੀ ਥਿੱਤ ਹੈ, ਗੁਰੂ ਸਾਹਿਬਾਨ ਨੇ ਥਿੱਤਾਂ ਉਚਾਰਨ ਕੀਤੀਆਂ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਸਮੇਂ ਦੇ ਸਰਲੇਖ ਥੱਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ। ਤੇ ਉਹਦੇ ਹੁਣ ਥੋੜੀ ਜਿਹੀ ਇੱਕ ਹੋਰ ਗੱਲ, 7 ਵਾਰ ਜਿਹੜੇ ਅਸੀਂ ਵਰਤਨੇ ਆ ਪੰਜਾਬੀ ਚ ਜੀ, ਇਹ ਕੱਲ ਮੈਂ ਕਿਹਾ ਸੀ ਵੀ ਪਹਿਲਾ ਵਾਰ ਇਹਦੇ ਵਿੱਚ ਇਹ ਸੋਮਵਾਰ ਨਹੀਂ ਹੈਗਾ, ਪਹਿਲਾ ਵਾਰ ਐਤਵਾਰ ਹੈ। ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਤੇ ਸ਼ਨਿਚਰਵਾਰ। ਭਾਈ ਗੁਰਦਾਸ ਸਾਹਿਬ ਜੀ ਨੇ ਉਹਨਾਂ ਨੇ ਆਪਣੀ ਕਵਿਤ ਚ ਇੱਕ ਜਗ੍ਹਾ ਲਿਖਿਆ ਹੈ ਕਿ 7 ਵਾਰ ਬੰਦੇ ਨੇ ਸਮਾਂ ਵੰਡਿਆ ਜ਼ਰੂਰ ਹੈ, ਇਹਨਾਂ 7 ਵਾਰਾਂ ਵਿੱਚ ਗ੍ਰਹਿਆਂ ਦੇ ਨਾਮ ਤੇ ਦੇਵਤਿਆਂ ਦੇ ਨਾਂ ਤਾਂ ਵਾਰ ਲਿਖ ਦਿੱਤੇ ਪਰ ਇੱਕ ਓਂਕਾਰ ਦੇ ਨਾਂ ਤੇ ਇੱਕ ਵੀ ਵਾਰ ਨਹੀਂ ਲਿਖਿਆ। ਫਿਰ ਬੇਨਤੀ, ਉਹਨਾਂ ਦਾ ਬਚਨ ਹੈ, ਆਦਿਤ ਔ ਸੋਮ ਭੂਮ ਬੁੱਧ ਹੂੰ ਬਰਸਪਤ ਸ਼ੁਕਰ ਸ਼ਨਿਚਰ ਸਾਤੋ ਵਾਰ ਬਾਟ ਦੀਨੇ ਹੈ। ਇੱਕ ਤੁਕ ਵਿੱਚ ਕਹਿ ਦਿੱਤਾ, ਆਦਿਤ ਦਾ ਲਫ਼ਜ਼ੀ ਅਰਥ ਹੈ ਜੀ ਐਤਵਾਰ, ਸੋਮ ਦਾ ਅਰਥ ਹੈ ਸੋਮਵਾਰ, ਭੂਮ ਦਾ ਅਰਥ ਹੈ ਮੰਗਲਵਾਰ। ਅੱਗੇ ਬੜੇ ਸੌਖੇ ਨੇ, ਆਦਿਤ ਔ ਸੋਮ ਭੂਮ ਬੁੱਧ ਹੂੰ ਬਰਸਪਤ ਸ਼ੁਕਰ ਸ਼ਨਿਚਰ ਸਾਤੋ ਵਾਰ ਬਾਟ ਦੀਨੇ ਹੈ। ਥਿਤ ਪਛ ਮਾਤਰੁਚ ਥਿਤ ਪੱਖ, ਅੱਜ ਨੂੰ ਪਖਵਾੜੇ ਕਹਿੰਦੇ, ਥਿਤ ਪਛ ਮਾਸ ਰੁੱਤ, ਅੱਗੇ ਕਹਿੰਦੇ ਲੋਗਨ ਮੈਂ ਲੋਗਾ ਚਾਰ, ਏਕ ਏਕ ਅੰਕਾਰ ਕੋ ਨਾ ਕੋਊ ਦਿਨ ਦੀਨੂ ਹੈ। ਕਹਿੰਦੇ ਸਮੇਂ ਵੰਡਣ ਵਾਲਿਆਂ ਨੇ 7 ਵਾਰਾਂ ਦੇ ਨਾਮ ਰੱਖ ਦਿੱਤੇ ਪਰ ਸੱਚ ਇਹ ਵੇ ਇੱਕ ਉਹ ਅੰਕਾਰ ਨੂੰ ਕੋਈ ਉਹਦੇ ਨਾਂ ਤੇ ਵਾਰ ਨਹੀਂ ਰੱਖਿਆ, ਸਿਰਫ ਗ੍ਰਹਿਆਂ ਦੇ ਨਾਂ ਤੇ। ਇੱਥੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਰਾਗ ਗੌੜੀ ਵਾਰ ਕਬੀਰ ਜੀਓ ਕੇ 7। ਹੁਣ ਇਹਨਾਂ 7 ਵਾਰਾਂ ਦੀ ਕੋਈ ਵੀ ਵਾਰ ਪੜਾਂਗੇ, ਉਸ ਤੋਂ ਪਹਿਲਾਂ ਗੁਰੂ ਜੀ ਨੇ ਲਿਖ ਦਿੱਤਾ, ਵਾਰ ਵਾਰ ਹਰ ਕੇ ਗੁਣ ਗਾਵੋ। ਯਾਦ ਰੱਖਿਓ, ਉੱਤੇ ਸ਼ਬਦ ਹੈ ਵਾਰ, ਥੱਲੇ ਹੈ ਵਾਰ, ਇਹ ਵੀ ਅਰਥ ਚ ਫਰਕ ਪੈ ਗਿਆ ਨਾ ਜੀ। ਇੱਥੇ ਵਾਰ ਦਾ ਅਰਥ ਹੈ 7 ਵਾਰ, 7 ਦਿਨ, ਇੱਥੇ ਵਾਰ ਦਾ ਅਰਥ ਹੈ ਦੁਹਰਾਓ, ਵਾਰ ਵਾਰ ਰਿਪੀਟ ਕਰਨਾ। ਵਾਰ ਵਾਰ ਹਰ ਕੇ ਗੁਣ ਗਾਵੋ, ਕਬੀਰ ਸਾਹਿਬ ਜੀ ਕਹਿ ਰਿਹਾ ਕਿ ਮੈਂ ਵਾਰ 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 ਰਿਪੀਟ ਕਰ ਕਰਕੇ ਮੈਂ ਪਰਮਾਤਮਾ ਦੇ ਹਰ ਦਰ ਸਮਝਨੇ, ਆਪਾਂ ਹਰੀ ਪਰਮਾਤਮਾ ਵਾਹਿਗੁਰੂ ਗੁਣ ਗਾਵੋ, ਮੈਂ ਪਾਰ ਬ੍ਰਹਮ ਪਰਮੇਸ਼ਵਰ ਦੇ ਦੁਹਰਾ ਦੁਹਰਾ ਕੇ ਵਾਰ ਵਾਰ ਰਿਪੀਟ ਕਰ ਕਰਕੇ ਮੈਂ ਇੱਕ ਸ਼ਬਦ ਨੂੰ ਵਾਰ ਵਾਰ ਬੋਲਣਾ ਪਿਆ, ਹਰੀ ਦੇ ਗੁਣ ਗਾਉਣਾ ਹਾਂ। ਅਗਲੇ ਬਚਨ ਨੇ ਗੁਰ ਗਮ, ਇੱਥੇ ਗੁਰ ਦਾ ਅਰਥ ਗੁਰੂ, ਗਮ ਦਾ ਲਫ਼ਜ਼ੀ ਅਰਥ ਅਸਲ ਸ਼ਬਦ ਹੈ ਗਮਤਾ, ਗਮਿਆ ਜਾਣਾ ਪਹੁੰਚਣਾ। ਗੁਰ ਗਮ ਇਹਦਾ ਅਰਥ ਇਹ ਵੀ ਗੁਰਮੁਖ ਕਰਦੇ ਆ, ਗੁਰੂ ਦੀ ਪਹੁੰਚ ਰੱਬ ਤੱਕ ਹੈ। ਪਰ ਇਹ ਵੀ ਭਾਵ ਹੈ ਕਿ ਕਬੀਰ ਸਾਹਿਬ ਕਹਿੰਦੇ ਨੇ ਮੈਂ ਵਾਰ ਵਾਰ ਹਰੀ ਦੇ ਗੁਣ ਗਾਉਂਦਾ ਵਾਂ, ਤੇ ਇਹਦੀ ਸਮਝ, ਇਹਦਾ ਜਿਹੜਾ ਭੇਦ ਹੈ ਨਾ, ਇਹ ਆਪਣੀ ਅਕਲ ਨਾਲ ਨਹੀਂ, ਗੁਰਗਮ ਗੁਰੂ ਦੇ ਰਾਹੀਂ ਗੁਰੂ ਨਾਲ ਪਹੁੰਚ ਬਣਾ ਕੇ ਭੇਦ ਸੋਹਰਕਾ ਪਾਵੂ, ਭੇਦ ਦਾ ਅਰਥ ਜਾਣਨਾ, ਉਹਦੇ ਬਨੂ ਪਾ ਲੈਣਾ। ਇੱਥੇ ਭਗਤ ਜੀ ਨੇ ਪਹਿਲਾ ਬਚਨ ਕਿਹਾ ਜੀ, ਵਾਰ ਵਾਰ ਹਰ ਕੇ ਗੁਣ ਗਾਵੋ, ਗੁਰਗਮ ਭੇਦ ਸੋ ਹਰਕਾ ਪਾਵੂ, ਮੈਂ ਗੁਰੂ ਤੱਕ ਪਹੁੰਚ ਬਣਾ ਕੇ ਉਸ ਪਰਮਾਤਮਾ ਦੇ ਭੇਦ ਨੂੰ ਜਾਣਨਾ। ਹੁਣ ਇਹਦੀ ਹੁਣ ਵਿਆਖਿਆ ਆਪਾਂ ਸ਼ੁਰੂ ਕਰਨੇ, ਮੈਂ ਸਿਰਫ ਥੋੜੀ ਜਿਹੀ ਪਹਿਲਾਂ ਜਾਣਕਾਰੀ ਦਿੱਤੀ ਅੱਜ ਜੀ, ਕਿਉਂਕਿ ਆਪ ਸਭ ਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਤੇ, ਸਤਿਗੁਰੂ ਤੇ, ਗੁਰਪ੍ਰਸਾਦ ਤੇ, ਗੁਰੂ ਕਿਰਪਾ ਤੇ ਬਹੁਤ ਜ਼ੋਰ ਦਿੱਤਾ ਗਿਆ, ਸੱਚ ਸਾਰੀ ਬਾਣੀ ਚ। ਹੈਰਾਨ ਹੋਇਆ ਕਿ ਭਗਤ ਸ਼ੇਖ ਫਰੀਦ ਸਾਹਿਬ ਉਹਨਾਂ ਨੇ ਆਪਣੀ ਰਚਨਾ ਵਿੱਚ ਇੱਕ ਜਗ੍ਹਾ ਤੇ ਜਿਹੜਾ ਸ਼ਬਦ ਵਰਤਿਆ ਉਹ ਉਹਨਾਂ ਨੇ ਵੀ ਇਹ ਵਰਤਿਆ ਵੀ ਇਹ ਜਿਹੜਾ ਗੁਰੂ ਹੈ ਮੁਰੀਦ ਨੂੰ ਉਹਦੀ ਗੱਲ ਮੰਨਣੀ ਚਾਹੀਦੀ ਹੈ। جو گرو دس ہے واٹ مریداں جو لی ہے. یہ مطلب مرید نو اپنی گرو دی دسی گل تے چلنا چاہیے. گرو گرنتھ صاحب گرو دی جڑی بخشش ہے, کل بھی میں عرض کیتی, گرو دے وچ پرماتما آپ ورتدا ہے. ہن کبیر صاحب جی بارے مینو پتا ہے, اس سبندی جے کسی نے لٹریچر پڑھیا انہوں پتا ہونا بھی مت بھید جانے ودوانا دے رامانند جی بارے. پر جدو اسی گرمت دے ویاخیاکار بھائی صاحب بھائی گرداس جی نو پڑھنے, میں اس تک دے تارت کر لگا, کبیر صاحب کہندے میں گرو نو مل کے اس بھید نو جان لیا ہے. پہ اس کر کے میرے گرو نے کہا تو وار وار گا, یہ بھید دا مطلب اے کہ تو وار وار گا, میں وار وار بار بار خر کے گن گاؤں, گر گرگم بھید سو ہر کو پاؤں. میرے گرو نے کیا بھید دس دیتا, جے او دے تک پہنچ گیا نا تے بس وار وار او دے گن گایا کر. اے بھید ہن تھنو کبیر صاحب رہے نے بنارس وچ, ہنے میں ذکر کیتا. بھائی گرداس صاحب جی نے بچن کیتا ہے کہ ایک دن امرت ویلے ہے, پنجابی دیا سطرہ نے جی, امرت ویلے بھگت کبیر صاحب جی اٹھ دے آ تے اشنان کر لی جاندے آ, کیونکہ اس وقت رامانند جی برامن نے تے اس وقت دے جڑے انہاں دے کچھ مرید نے جا چیلے نے وہ نہیں چاہتے کہ بھگت کبیر صاحب انہاں دے استھان تے آؤ. کبیر صاحب جی نے من بنا لیا کہ رامانند جی روز اشنان کرن جاندے آ گنگا چ, تے میں ایک کام کراں, جس رستے یہ جاندے آ تے جس گھاٹ تے روز اشنان کردے آ امرت ویلے, میں اوتھے لما کیوں نہ پہ جاں, ہنیرا ہونا ہے چہرہ دسنا نہیں. کبیر صاحب کہندے بھید مینوں گرو نے دتا ہے, پہلی صرف بنتی گرو گرو تک پہنچ ہوے. کبیر صاحب جا کے اوتھے رات نوں لمے پی جاندے آ, بھگت رامانند جی آندے آ, بھائی گرداس صاحب جی دی رچنا مطابق پرماتما سنجوگ ایسا بناندا ہے. کبیر صاحب لیٹے ہوئے چوڑے دا پیر, دو فٹ کھبے بھی جا سکتے سن, دو فٹ پیراں والے پاسوں سجے بھی جا سکتے سن. جدوں بھگت رامانند جی جاندے آ, انہاں دے جڑے چرن نے انہاں دے پیر جڑے نے وہ کبیر صاحب دے مستک نوں چھوندے آ, تن نوں چھوندے آ. تے انہاں دے ایک تکیہ کلام کہہ لو, ایک بولی سی رامانند جی دی, وہ کتے بھی جاندے سن ایکو شبد کہندے سن, رام بول رام بول. یہ شبد جو کئی سجن واہگرو واہگرو کہنے ہیں نا, اٹھ رام بول رام بول رام بول. جدو انہاں دے چرن بھگت کبیر صاحب دے تن نو سپرش کیتے, ہن چرن یاد رکھو میں عام شبد ورت رہے, چرن اس روح دے نے جڑی رنگی ہوئی ہے. گر کے چرن جی کا نستارا, اگن ساگر بڑھت سنسارا, نانک باہ پکڑ ستگر نستارا. ہن اے ستگرو کولے او چرن جدو کبیر جی نو سپرش کیتے, پھر بنتی نو آ دنیاوی نہ لو جی, چم نو چم سپرش کر گیا. امرت ویلا ہے, برہم گیانی ہے, او دے کولو انیکاں لوکاں نو روحانیت راحت گیان مل رہا ہے. اس رنگی کوئی روح دے جدو چرن کبیر نو سپرش کیتے, انہاں نے اے نہیں دیکھیا تو کون, اکو شبد بولیا اٹھ رام کے رام بول. اے ویلا سون دا نہیں, اٹھ رام کے رام بول. اینا شبد کہن دی دیر سی, رام کے رام بول جا اٹھ رام بول. پیارے کبیر صاحب نے اس شبد نو گر منتر جان کے, گرو دیکھیا جان کے کٹ کے پکڑ لیا. انہاں نے ساری زندگی پھر رام دے شبد دا جاپ کیتا. بھائی صاحب لکھ دیا, ہوئے برکت بنارسی رہندا رامانند گسائیں. شبد سوکھے نے جی, برکت دا ارتھ ہے جڑا واشنا تو مکت ہو چکا ہے. رامانند گسائیں جی بنارس وچ رہندے آ, ہوئے برکت بنارسی رہندا رامانند گسائیں, امرت ویلے اٹھ کے جاندا نامن گنگا تائیں. بڑے سوکھے نے نا, امرت ویلے اٹھ کے جاندا نامن گنگا تائیں, اگوں ہی دے جائے کہ لما پیا کبیر تھائیں. کبیر صاحب اتھے لمے پے نے, پیری ٹومب اٹھا لیا, ਪੈਰ ਸਪਰਸ਼ ਕੀਤਾ, ਟੁੰਬ ਕੇ ਠਾਲ ਦੇ, ਪੈਰੀ ਟੁੰਬ ਉਠਾਲਿਆ, ਬੋਲੋ ਰਾਮ। ਸਿੱਖ ਸਮਝਾਈ, ਆ ਮੰਤਰ ਦੇ ਦਿੱਤਾ, ਸਿੱਖਿਆ ਦੇ ਦਿੱਤੀ, ਬੋਲੋ ਰਾਮ, ਰਾਮ ਬੋਲ, ਬੋਲੋ ਰਾਮ। ਸਿੱਖ ਸਮਝਾਈ। ਅੱਗੇ ਭਾਈ ਸਾਹਿਬ ਨੇ ਫਿਰ ਉਹਦਾ ਜ਼ਿਕਰ ਕੀਤਾ ਜਿਹੜਾ ਗੁਰਪ੍ਰਸਾਦ ਉਦੋਂ ਮਿਲਿਆ। ਇੱਥੋਂ ਤੱਕ ਤਾਂ ਸਿਰਫ ਇਹ ਸਾਖੀ ਹੈ ਨਾ ਜੀ ਕਿ ਉਹਨਾਂ ਨੇ ਛੂਹ ਲਿਆ, ਪੈਰੀ ਟੁੰਬ ਉਠਾ ਲਿਆ, ਬੋਲੋ ਰਾਮ, ਸਿੱਖ ਸਮਝਾਈ। ਅੱਗੇ ਕਹਿੰਦੇ ਜਿਉਂ ਲੋਹਾ ਪਾਰਸ ਛੂਹੈ, ਅੰਮ੍ਰਿਤ ਵੇਲੇ ਕੁਝ ਵਾਪਰ ਗਿਆ। ਜਿਵੇਂ ਇੱਥੇ ਚਾਰ ਪੰਜ ਜਿਹੜੀਆਂ ਅਗਲੀਆਂ ਤੁਕਾਂ ਨੇ, ਗੁਰਮੁਖੋ ਇਹਨਾਂ ਵੱਲ ਧਿਆਨ ਜ਼ਰੂਰ ਦਿਆ ਜੇ। ਗੁਰਬਾਣੀ ਕਹਿੰਦੀ ਪਾਰਸ ਲੋਹੇ ਨੂੰ ਛੂਹ ਜਾਏ ਤੇ ਲੋਹਾ ਸੋਨਾ ਬਣ ਜਾਂਦਾ ਹੈ, ਨਿੰਮ ਕੌੜੀ ਹੈ, ਤੇ ਜੇ ਕਿਤੇ ਚੰਦਨ ਦੇ ਨੇੜੇ ਹੋਵੇ ਉਸ ਨਿੰਮ ਦੇ ਪੱਤਿਆਂ ਵਿੱਚ ਵੀ ਸੁਗੰਧੀ ਆ ਜਾਂਦੀ ਹੈ। ਕਹਿੰਦੇ ਇਹ ਛੂਹ, ਇਹ ਮਿਲਾਪ ਇੰਨੇ ਕਮਾਲ ਦਾ ਸੀ ਕਿ ਜੋ ਲੋਹਾ ਪਾਰਸ ਹੋਵੇ ਚੰਦਨ ਵਾਸ ਨਿੰਮ ਮਹਿਕਾਈ, ਪਸ਼ੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਭਾਈ ਸਾਹਿਬ ਨੇ ਇੱਥੇ ਫਿਰ ਲਿਖਿਆ ਕਿ ਜਿਵੇਂ ਮਾਨੋ ਕਬੀਰ ਸਾਹਿਬ ਨੂੰ ਉਹ ਜਿਹੜੀ ਸਪਰਸ਼ਤਾ ਮਿਲੀ। ਮੈਂ ਕੱਲ ਸਨੋ ਜੇ ਕਿਹਾ ਗੁਰਮੁਖੋ ਸਾਡੇ ਵਿੱਚ ਵਿਧਾਨ ਹੈ ਕਿ ਅਸੀਂ ਅੰਮ੍ਰਿਤ ਦੀ ਦਾਤ ਲੈਂਦੇ ਹਾਂ, ਅੰਮ੍ਰਿਤ ਗੁਰਪ੍ਰਸਾਦ ਹੈ, ਅੰਮ੍ਰਿਤ ਵਿੱਚ ਜੀ ਦਾਨ ਮਿਲਦਾ ਹੈ, ਪਰ ਗੁਰੂ ਦੀ ਬਖਸ਼ਿਸ਼ ਕਰਨ ਦੇ ਅਨੇਕਾਂ ਤਰੀਕੇ ਨੇ। ਹੁਣ ਜਿਵੇਂ ਆ ਪੈਰੀ ਟੁੰਬ ਉਠਾ ਲਿਆ, ਇਹਨੂੰ ਗੁਰੂ ਸਾਹਿਬ ਨੇ ਬਾਣੀ ਜਿਹੜਾ ਸ਼ਬਦ ਕਿਹਾ, ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ, ਪਰਸਤ ਚਰਨ ਗਤ ਨਿਰਮਲ ਰੀਤ। ਜਦੋਂ ਜਗਿਆਸੂ ਦੇ ਚਰਨ, ਗੁਰੂ ਦੇ ਚਰਨ ਜਗਿਆਸੂ ਨੇ ਸਪਰਸ਼ ਕੀਤੇ, ਉਹਦੀ ਜ਼ਿੰਦਗੀ ਵਿੱਚ ਉਹਨੇ ਨਿਰਮਲ ਜੀਵਨ ਪੈਦਾ ਕਰ ਦਿੱਤਾ। ਫਿਰ ਬੇਨਤੀ ਹੈ, ਪੈਰੀ ਟੁੰਬ ਉਠਾ ਲਿਆ, ਬੋਲੋ ਰਾਮ, ਸਿੱਖ ਸਮਝਾਈ, ਜਿਉਂ ਲੋਹਾ ਪਾਰਸ ਹੋਵੇ ਚੰਦਨ ਵਾਸ ਨਿੰਮ ਮਹਿਕਾਈ, ਕੁੜੱਤਨ ਚਲੀ ਗਈ, ਅੰਦਰ ਨਾਮ ਦੀ ਸੁਗੰਧੀ ਭਰੀ ਗਈ। ਅੱਗੇ ਭਾਈ ਸਾਹਿਬ ਕਹਿੰਦੇ ਨੇ ਪਸ਼ੂ ਪਰੇ ਤੋਂ ਦੇਵ ਕਰ। ਅੱਗੇ ਉਹ ਆਪਣੇ ਵੱਲੋਂ ਇਹਦਾ ਮਤਲਬ ਇਹ ਨਹੀਂ ਬਈ ਇਹ ਕਬੀਰ ਸਾਹਿਬ ਨੂੰ ਪਸ਼ੂ ਪ੍ਰੇਤ ਕਹਿ ਰਹੇ ਨੇ, ਉਹ ਇੱਥੇ ਸਤਿਗੁਰੂ ਦੀ ਵਡਿਆਈ ਕਹਿ ਰਿਹਾ, ਪਸ਼ੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਅੱਗੇ ਹੈ ਅਚਰਜ ਨੂੰ ਅਚਰਜ ਮਿਲੈ, ਇਹ ਥੋੜੇ ਜਿਹੇ ਵਿਕਮ ਸ਼ਬਦ ਨੇ, ਅਚਰਜ ਨੂੰ ਅਚਰਜ ਮਿਲੈ, ਵਿਸਮਾਦੈ ਵਿਸਮਾਦ ਮਿਲਾਈ, ਝਰਨਾ ਚਰਦਾ ਨਿਜਰੋਂ ਗੁਰਮੁਖ ਬਾਣੀ ਅਘਾੜ ਕਢਾਈ। ਇਹ ਦੋ ਤੁਕਾਂ ਫਿਰ ਸੁਣਿਓ, ਅਚਰਜ ਤੇ ਵਿਸਮਾਦ ਦੇ ਅੱਖਰੀ ਅਰਥ ਦੋਨਾਂ ਦੇ ਇੱਕੋ ਨੇ, ਜਿਹਨੂੰ ਆਪਾਂ ਅਚਰਜ ਕਹਿੰਦੇ ਹਾਂ ਨਾ ਜੀ, ਅਚਰਜ ਗੱਲ ਹੋ ਗਈ। ਕਹਿੰਦੇ ਨੇ ਅਚਰਜ ਨੂੰ ਅਚਰਜ ਮਿਲੇ ਕਿ ਅਸਲ ਚ ਜਿਹੜੇ ਵਿਸਮਾਦ ਵਿੱਚ ਭਗਤ ਜੀ ਰਾਮਾਨੰਦ ਜੀ ਨੇ, ਜਿਸ ਵਿਸਮਾਦ ਵਿੱਚ ਗੁਰੂ ਹੈ, ਸੱਚ ਇਹ ਵੇ ਗੁਰੂ ਨੇ ਆਪਣੇ ਅਚਰਜ ਖੇਡ ਵਿੱਚ ਆਪਣੇ ਸ਼ੁਗਿਰਦ ਨੂੰ ਵੀ ਮਿਲਾ ਲਿਆ ਹੈ। ਫਿਰ ਬੇਨਤੀ, ਅਚਰਜ ਨੂੰ ਅਚਰਜ ਮਿਲੈ, ਵਿਸਮਾਦੈ ਵਿਸਮਾਦ ਮਿਲਾਈ। ਫਿਰ ਬੇਨਤੀ, ਜੋ ਗੁਰੂ ਜੀ ਦੇ ਅੰਦਰ ਬਖਸ਼ਿਸ਼ ਹੈ, ਕਿਰਪਾ ਹੈ, ਜੋ ਆਪਣੇ ਅੰਦਰ ਦੀ ਅਵਸਥਾ ਸੀ, ਪੂਰੇ ਗੁਰੂ ਜੀ ਸਮਰੱਥਾ ਹੈ, ਉਹ ਗੁਰਪ੍ਰਸਾਦ ਨਾਲ ਆਪਣੇ ਸਿੱਖ ਵਿੱਚ ਵੀ ਅਵਸਥਾ ਪੈਦਾ ਕਰ ਦਿੰਦਾ ਹੈ। ਇਸ ਨੂੰ ਮੈਂ ਫਿਰ ਥੋੜਾ ਜਿਹਾ ਬੇਨਤੀ ਕਰਾਂਗਾ। ਗੁਰਪ੍ਰਸਾਦ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਇਹਦੇ ਅਰਥ ਸੌਖੇ ਹੋ ਜਾਣਗੇ ਨਾ। ਇਹ ਪੁੱਛਿਆ ਸੀ ਗੁਰੂ ਦੀ ਵਡਿਆਈ, ਗੁਰੂ ਕਿੰਨੀ ਤਰ੍ਹਾਂ ਦੇ, ਤੇ ਸਤਿਗੁਰਾਂ ਨੇ ਇਹ ਸ਼ਬਦ ਕਹੇ ਸਨ। ਮੈਨੂੰ ਯਾਦ ਇੱਕ ਵਾਰੀ ਦੀ ਬੜੀ ਖੁੱਲ੍ਹ ਕੇ ਵਿਚਾਰ ਦਿੱਤੀ ਹੋਈ ਸੀ ਕਿ ਚਾਰ ਤਰ੍ਹਾਂ ਦੇ ਗੁਰੂ ਨੇ, ਭ੍ਰਿੰਗੀ ਗੁਰੂ, ਪਾਰਸ ਗੁਰੂ, ਬਾਵਣ ਚੰਦਰ ਗੁਰੂ, ਤੇ ਚੌਥਾ ਹੈ ਦੀਪਕ ਗੁਰੂ। ਚਾਰ ਗੁਰੂ, ਚਾਰ ਤਰ੍ਹਾਂ ਦੇ ਗੁਰੂ। ਅਗਲਾ ਸਵਾਲ ਸੀ ਜੀ ਇਹਨਾਂ ਦੀ ਵਿਆਖਿਆ, ਤੇ ਹਜ਼ੂਰ ਨੇ ਫਰਮਾਇਆ ਕਿ ਭ੍ਰਿੰਗੀ ਗੁਰੂ ਉਹ ਹੈ ਕਿ ਜਿਵੇਂ ਭ੍ਰਿੰਗੀ ਕੀੜਾ ਖਾਸ ਕਿਸਮ ਦੇ ਕੀੜਿਆਂ ਨੂੰ ਪਕੜ ਕੇ ਲਿਆਉਂਦਾ ਆਪਣੇ ਟਿਕਾਣੇ ਤੇ, ਤੇ ਆਪਣੇ ਮੂੰਹ ਤੋਂ ਉਹਨਾਂ ਦੇ ਮੂੰਹ ਕੋਲ ਆਵਾਜ਼ ਦਿੰਦਾ, ਜਿਹੜਾ ਉਹਦੀ ਸਾਊਂਡ ਹੈ ਨਾ ਉਹਦੇ ਕੋਲ, ਕੁਝ ਦਿਨਾਂ ਬਾਅਦ ਉਹ ਕੀੜਾ ਜਿਹਨੂੰ ਲਿਆਇਆ ਉਹ ਉਸ ਤਰ੍ਹਾਂ ਹੀ ਬੋਲਣ ਲੱਗ ਪੈਂਦਾ ਜਿਹੋ ਜਿਹਾ ਉਹਨੇ ਆਵਾਜ਼ ਸੁਣੀ ਹੈ। ਭ੍ਰਿੰਗੀ ਗੁਰੂ ਉਹ ਹੈ, ਉਹ ਕੁਛ ਲੋਕਾਂ ਨੂੰ ਆਪਣੀ ਆਵਾਜ਼ ਦੇ ਸਕਦਾ, ਭ੍ਰਿੰਗੀ ਕੀੜਾ ਹਰ ਕੀੜੇ ਨੂੰ ਆਵਾਜ਼ ਨਹੀਂ ਦੇ ਸਕਦਾ। ਦੂਜਾ ਹੈ ਬਾਵਣ ਚੰਦਨ ਗੁਰੂ, ਕਿ ਚੰਦਨ ਦਾ ਰੁੱਖ ਹੈ, ਉਹ ਸੁਗੰਧੀ ਭਰ ਦਿੰਦਾ ਦੂਜੇ ਰੁੱਖਾਂ ਚ, ਪਰ ਵਾਸ ਨੂੰ ਸੁਗੰਧੀ ਨਹੀਂ ਦਿੰਦਾ। ਬਾਵਣ ਚੰਦਨ ਗੁਰੂ ਚੇਲੇ ਦਾ ਜੀਵਨ ਤਬਦੀਲ ਕਰ ਸਕਦਾ ਪਰ ਆਪਣੇ ਵਰਗਾ ਨਹੀਂ। ਅੱਗੇ ਹੈ ਪਾਰਸ ਗੁਰੂ, ਪਾਰਸ ਲੋਹੇ ਨੂੰ ਅੱਠ ਤਰ੍ਹਾਂ ਦੀ ਧਾਤ ਨੂੰ ਤਬਦੀਲ ਕਰਕੇ ਸੋਨਾ ਬਣਾ ਸਕਦਾ, ਪਰ ਪਾਰਸ ਪਾਰਸ ਵਰਗਾ ਨਹੀਂ ਬਣਾ ਸਕਦਾ। ਅੱਗੇ ਹੈ ਦੀਪਕ ਗੁਰੂ, ਇੱਕ ਦੀਵਾ ਬਲ ਰਿਹਾ ਹੋਵੇ, ਦੂਸਰਾ ਦੀਵਾ ਬੁੱਝਿਆ ਹੋਵੇ, ਤੇ ਜੇ ਉਹ ਬਲਦਾ ਹੋਇਆ ਦੀਵਾ ਬੁੱਝੇ ਦੇਵੇ ਨੂੰ ਆਪਣੀ ਲੋ, ਆਪਣੀ ਲਾਟ, ਆਪਣੀ ਰੋਸ਼ਨੀ ਦਿੰਦਾ, ਤੇ ਆਪ ਵੀ ਉਸੇ ਤਰ੍ਹਾਂ ਬਾਦ ਦਸਤੂਰ ਬਲ ਰਿਹਾ, ਤੇ ਉਸ ਦੀਵੇ ਨੂੰ ਵੀ ਆਪਣੇ ਵਰਗਾ ਹੀ ਬਾਲ ਲਿਆ, ਤੇ ਸੱਚ ਇਹ ਸਮਰੱਥ ਗੁਰੂ ਦੀਪਕ ਗੁਰੂ ਹੁੰਦਾ, ਜਿਹੜੀ ਉਹਦੇ ਅੰਦਰ ਬਖਸ਼ਿਸ਼ ਵਰਦੀ ਉਹ ਆਪਣੇ ਸਿੱਖ ਵਿੱਚ ਵੀ ਪੈਦਾ ਕਰ ਦਿੰਦਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਲਈ ਨਾ ਗੁਰੂ ਅਰਜਨ ਦੇਵ ਜੀ ਨੇ ਜੀ ਖੁਦ ਸ਼ਬਦ ਚਿਰਾਗ ਵਰਤਿਆ ਹੈ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਗੁਰ ਦੀਪਕ, ਗੁਰ ਦਾਤਾ, ਗੁਰ ਹਿਵੈ ਘਰ, ਗੁਰ ਦੀਪਕ ਤਿਉਂ ਲੋਏ। ਮੈਂ ਫਿਰ ਬੇਨਤੀ ਕਰਾਂਗਾ, ਇੱਥੇ ਹੁਣ ਭਾਈ ਸਾਹਿਬ ਨੇ ਉਸ ਅਵਸਥਾ ਨੂੰ ਕਿਹਾ, ਅਚਰਜ ਨੂੰ ਅਚਰਜ ਮਿਲੇ, ਵਿਸਮਾਦੈ ਵਿਸਮਾਦ ਮਿਲਾਈ। ਅੱਗੇ ਕਹਿੰਦੇ ਝਰਨਾ ਝਰਦਾ ਨਿਜਰੋਂ ਨਿਚਰੋਂ, ਚਲੋ ਝੱਜੇ ਨਾ ਪੜਾਂਗੇ ਤਾਂ ਝਰਨਾ ਝਰਨੇ ਦਾ ਅਰਥ ਆਪਾਂ ਜਾਣਦੇ ਹਾਂ ਨਾ ਜੀ, ਜਿਹੜਾ ਉੱਤੋਂ ਡਿੱਗਦਾ ਜਿਹਨੂੰ ਆਬਸ਼ਾਰ ਆਪਾਂ ਕਹਿੰਦੇ, ਚਸ਼ਮਾ ਹੋਰ ਹੈ ਝਰਨਾ ਹੋਰ ਹੈ। ਝਰਨਾ ਝਰਦਾ ਨਿਜਰੋਂ, ਉੱਤੋਂ ਝਰਨਾ ਜਿਹੜਾ ਉਹ ਲਗਾਤਾਰ ਉਹਦੀ ਝਾਲ ਜਿਹੜੀ ਪਾਣੀ ਦੀ ਡਿੱਗਦੀ ਹੈ। ਕਹਿੰਦੇ ਵੇਖੋ ਕਬੀਰ ਸਾਹਿਬ ਕਹਿਣ ਲੱਗੇ, ਅਸਲ ਚ ਮੈਂ ਇਹ ਭੇਦ ਗੁਰੂ ਕੋਲੋਂ ਜਾਣਿਆ, ਕਿਉਂਕਿ ਉਹਨਾਂ ਆਪਣਾ ਜਾਤੀ ਤਜਰਬਾ ਦਿੱਤਾ, ਗੁਰਗਮ ਭੇਦ ਸੋ ਹਰ ਕਾ ਪਾਵੂ, ਮੈਂ ਪਾਇਆ, ਮੈਂ ਪਾ ਰਿਹਾ ਹਾਂ, ਤੇ ਮੇਰੇ ਮਨ ਚ ਤਾਂ ਆਇਆ ਵੀ ਜਿਹੜੀ ਉਹਨਾਂ ਨੇ ਪਾਇਆ ਉਹਨਾਂ ਨੂੰ ਗੁਰਮਤ ਦੇ ਸਾਹਿਤ ਨੇ ਕਿਵੇਂ ਲਿਖਿਆ। ਭਾਈ ਸਾਹਿਬ ਕਹਿੰਦੇ ਝਰਨਾ ਝਰਦਾ ਨਿਜਰੋਂ, ਇੱਥੇ ਹੁਣ ਜਦੋਂ ਭਾਵ ਅਰਥ ਲਾਂਗੇ, ਕਹਿੰਦੇ ਨੇ ਜਿਵੇਂ ਝਰਨਾ ਉੱਤੇ ਪਾਣੀ, ਵੈਸੇ ਕਈ ਵਾਰੀ ਪਹਾੜਾਂ ਉੱਤੇ ਬਰਫ਼ ਦਾ ਆਉਂਦਾ, ਉਹ ਝਾਲ ਜਿਹੜੀ ਏ ਝਰਨਾ ਦਾ ਪਾਣੀ ਡਿੱਗਦਾ ਰਹਿੰਦਾ। ਗੁਰਮੁਖੋ ਜਿਹਦੇ ਨਾਲ ਜੁੜਿਆ ਹੈ ਨਾ, ਉੱਥੇ ਪਾਣੀ ਕਦੀ ਨਹੀਂ ਮੁੱਕਦਾ। ਤੇ ਇੱਥੇ ਭਾਈ ਸਾਹਿਬ ਕਹਿੰਦੇ ਨੇ ਕਬੀਰ ਸਾਹਿਬ ਦੇ ਅੰਦਰ ਸੱਚ ਏਵੇ ਰੂਹਾਨੀ ਝਰਨਾ ਉਸੇ ਵਕਤ ਚੱਲ ਪਿਆ ਜਦੋਂ ਭਗਤ ਜੀ ਉੱਤੇ ਗੁਰਪ੍ਰਸਾਦ ਹੋ ਗਈ ਹੈ। ਝਰਨਾ ਝਰਦਾ ਨਿਜਰੋਂ, ਅਗਲੀ ਗੱਲ ਭਾਈ ਸਾਹਿਬ ਨੇ ਲਿਖੀ, ਇਹ ਗੁਰਮੁਖ ਬਾਣੀ ਅਘਾੜ ਕਢਾਈ, ਬੜੀ ਬੜੀ ਗੱਲ ਸਪਸ਼ਟ ਕਰ ਦਿੱਤੀ। ਗੁਰਮੁਖ ਬਾਣੀ ਅਘਾੜ ਕਢਾਈ, ਇਹਦਾ ਅਰਥ ਹੈ ਜਿਹੜੇ ਗੁਰੂ ਦੇ ਬੋਲ ਨੇ। ਇੱਥੇ ਗੁਰਮੁਖ ਦਾ ਅਰਥ ਭਗਤ ਰਾਮਾਨੰਦ ਜੀ ਕਰਾਂਗੇ। ਗੁਰਮੁਖ ਬਾਣੀ ਉਹਨਾਂ ਨੇ ਜਦੋਂ ਮੂੰਹ ਤੋਂ ਇਹ ਬੋਲ ਕੇ ਕਿਹਾ, ਉੱਠ ਰਾਮ ਕੇ ਰਾਮ ਬੋਲ, ਉਹਨਾਂ ਦੀ ਬਾਣੀ ਨੇ ਜਿਹੜਾ ਅਘੜਿਆ ਹੋਇਆ ਸੀ ਨਾ ਜੀ, ਉਹਨੂੰ ਘੜ ਕੇ ਰੱਖ ਦਿੱਤਾ। ਝਰਨਾ ਝਰਦਾ ਨਿਜਰੋਂ, ਗੁਰਮੁਖ ਬਾਣੀ ਅਘਾੜ ਕਢਾਈ। ਅੱਗੇ ਫਿਰ ਕਹਿੰਦੇ ਰਾਮ ਕਬੀਰ ਹੈ ਭੇਦ ਨਾ ਪਾਈ। ਭਗਤ ਕਬੀਰ ਸਾਹਿਬ ਬਾਰੇ ਰਾਮ ਵਿੱਚ ਤੇ ਕਬੀਰ ਵਿੱਚ ਕੋਈ ਫਰਕ ਨਹੀਂ। ਮੈਂ ਬੇਨਤੀ ਕਰਾਂਗਾ, ਸਭ ਤੋਂ ਪਹਿਲੀ ਗੱਲ ਕਿ ਗੁਰਪ੍ਰਸਾਦ, ਗੁਰੂ ਹੀ ਭੇਦ ਦੱਸ ਸਕਦਾ। ਜਿੰਨਾ ਮਰਜ਼ੀ ਬੰਦਾ ਆਪਣੀਆਂ ਟੱਕਰਾਂ ਮਾਰ ਲੈ, ਇਹ ਜਿੰਨਾ ਮਰਜ਼ੀ, ਚਲੋ ਅਸੀਂ ਪੜ੍ਹਨ ਨਾਲ ਸੰਬੰਧ ਰੱਖ, ਜਿੰਨਾ ਮਰਜ਼ੀ ਬੰਦਾ ਜ਼ੋਰ ਲਾ ਲੈ, ਸੱਚ ਇਹ ਜੇ ਅੰਦਰ ਦੀ ਕੁੰਡੀ ਜਿਹੜੀ ਏ, ਤੇ ਅੰਦਰ ਦੀ ਕੁੰਡੀ, ਇੱਕ ਕੁੰਡੀ ਇੱਕ ਕੁੰਡੀ, ਇਹ ਗੁਰੂ ਤੋਂ ਬਿਨਾਂ ਨਹੀਂ ਖੁੱਲ ਸਕਦੀ। ਗੁਰ ਕੁੰਜੀ ਪਾਹੁ ਨਿਵਲ, ਮਨ ਕੋਠਾ ਤਨ ਛੱਤ। ਆ ਸਰੀਰ ਤਨ ਛੱਤ ਹੈ, ਮਨ ਕੋਠਾ ਹੈ। ਬੱਜਰ ਕਪਾਟ ਨੇ ਨੂੰ ਜਿਹੜਾ ਜੰਦਰਾ ਵੱਜਿਆ, ਉਹਦੀ ਕੁੰਜੀ ਸਿਰਫ ਗੁਰੂ ਦੇ ਕੋਲ ਹੈ। ਇਹ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ, ਗੁਰ ਕੁੰਜੀ ਪਾਹੁ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਖੱਤ। ਥੋੜੀ ਜੀ ਫਿਰ ਮੈਂ ਬੇਨਤੀ ਕਰਦੇ ਹਾਂ, ਕਿਉਂਕਿ ਗੁਰੂ ਹੀ ਦੱਸ ਸਕਦਾ ਕਿ ਗੁਰਪ੍ਰਸਾਦ ਜੀ, ਅਸੀਂ ਭੱਟ ਸਾਹਿਬ ਜੀ ਦਾ ਜ਼ਿਕਰ ਕੀਤਾ, ਤੀਸਰੇ ਗੁਰਦੇਵ ਦੀ ਸਿਫਤ ਵਿੱਚ ਉਹਨਾਂ ਦਾ ਇੱਕ ਸਵੱਈਆ ਹੈ ਕਿ ਗੁਰੂ ਜੀ ਕੀ ਬਖਸ਼ਿਸ਼ ਕੀਤੀ। ਉਹਨਾਂ ਫਿਰ ਆਪਣਾ ਨਿੱਜੀ ਤਜਰਬਾ ਦਿੱਤਾ, ਕਵਿਤਾ ਉਹਨਾਂ ਕੋਲ ਹੈ ਸੀ, ਸ਼ਬਦ ਉਹਨਾਂ ਕੋਲ ਸਨ। ਪਰ ਗੁਰਮੁਖੋ ਇਹ ਭੱਟ ਆਤਮਕ ਸੁੱਖ ਦੇ ਮੁਤਲਾਸ਼ੀ ਸਨ ਕਿ ਸਾਡਾ ਅੰਦਰ ਟਿਕ ਜਾਏ, ਸਾਨੂੰ ਕੋਈ ਰੂਹਾਨੀਅਤ ਦੀ ਦਾਤ ਮਿਲ ਜਾਏ। ਉੱਥੇ ਫਿਰ ਉਹਨਾਂ ਨੇ ਗੁਰੂ ਸਿਫਤ ਵਿੱਚ ਇਹ ਸ਼ਬਦ ਕਹੇ ਨੇ, ਰਹਿਓ ਸੰਤ ਹੋ ਟੋਲ ਸਾਧਬੋ ਤੇਰੇ ਡਿੱਠੇ, ਸੰਨਿਆਸੀ ਤਪੱਸੀਆਂ ਮੁੱਖੋਂ ਇਹ ਪੰਡਿਤ ਮਿੱਠੇ। ਸਭ ਦੀ ਗਿਣਤੀ ਕੀਤੀ, ਰਹਿਓ ਸੰਤ ਹੋ ਟੋਲ ਸਾਧਬੋ ਤੇਰੇ ਡਿੱਠੇ, ਸੰਨਿਆਸੀ ਤਪੱਸੀਆਂ मुखों ए पंडित मिठे वर्ष एकों फिरयो कहना ना परचो लायो कहते हैं कहती सुनी रैत को खुशी ना आयो हर नाम छोड़ दूजे लगे तिन के गुण को क्या कहूं गुरदई मिलायो पिख्या जीव तू रखें तिव रखो के ओ परमात्मा ने मेनु समर्थ गुरु मिला दिता। एक बेनती होर करके क्योंकि जिहड़िया ए दो तुकां ने ना जी ए सत्तां वारां दे नाल ही इन्हां दे अर्थ चलने ने बार बार हर के गुण गावो गुरगम भेद सो हर का पावो। असी एक कवित अक्सर सुनने हैं जी कथा भी इहदी हुंदी है फिर मैं बेनती की जिहड़ा सतगुरु है हुण गुरु ग्रंथ साहिब जी ने असी ग्रंथ बहुत ने दुनिया च धर्म ग्रंथ भी बहुत ने। पिछले दिन जो सोहिला साहब की बाणी चल रही सी उत्थे गुरु जी दे ए बचन दूजा शब्द आया छे घर छे गुर छे उपदेश छे शास्त्र ने छे शास्त्रां दे रचयिता ऋषि ने ते छियां दे उपदेश वक्रे वक्रे ने एक दूजे नाल मेल नहीं खांदे। छे घर छे गुर छे उपदेश गुर गुर एको इन्हां सारियां दा गुरु जिहड़ा है जिहड़ा सब कुछ इहनूं दे रिहा भावें कोई नास्तक ग्रंथ है भावें कोई आस्तक ग्रंथ है कोई भी विचारधारा है गुरु नानक साहिब कहिंदा इहदा आखरी सोमा तां रब है ना जे उन्हें सोझी दित्ती तां इन्हां ने ग्रंथ रच दित्ते। छे घर छे गुर छे उपदेश गुर गुर एको वेश अनेक अगे है बाबा जय घर करते कीरत होए। उत्थे मैं अर्ज की बड़ी वड्डी बात की इत्थे घर दा अर्थ भावें गुरमुखां सतसंग कीता जी पर इत्थे प्रकरण चल रहा घर दा ग्रंथ हे भाई बाबा दर ते हे भाई जय घर करते कीरत होए जिस ग्रंथ दे विच करते दी कीर्ति होए सो घर राख उस घर नूं अपने हिरदे विच सांभ लै उहदा सन्मान कर उहदा मान कर। बाबा जय कर करते कीर्त होए सो घर राख सांभ उहनूं वडाई तोए तैनूं तां ही इज्जत मिलेगी जे उस ग्रंथ दा अदब करेगा। तां मैं आप नूं बेनती करां सी बचन पढ़ने कि गुरु यह दुवली खिच है जिनी जिन्हू सतगुरु किसी बख्श दे। भाई गुरुदास साहब का एक बित तो सब न चेते मैं सिर्फ दुवली खिच का जिक्र करके इसे प्रकरण अगे क्यों कल अर्ज करांगा बार बार क्यों गाना है कोई जरूरी है बार बार कहना। पढ़े लिखे लोग तो कहें एक बार गल कर ली समझ पैगी बार बार क्यों बोली जाते हो पर गुरु कहता नहीं चुप ना कर बार बार बोलिया कर रिपीट कर। देखो गुरु फिर मैं बेनती करांगा कि गुरु साहब की दवली खिच है जिन्नी सिख की है जग्यासु की है ना उन्हूं तुसी कहो भी दस गुणा पंजाह गुणा नहीं प्यारे हो गुरु ग्रंथ साहब के लखारी भाई साहब कहिंदे ने उन्हूं तू करोड़ां नाल मल्टीपल कर लै तेरा एक कदम तुहानूं कवित सारे जाणगे हो तुसी चरण शरण गुर एक पेंडा जाए चल एक ना अपना कदम ते गुरु की रिस्पोंस देंदे ने सतगुर कोट पेंडा आगे होए लेत हैं। एक ते दे अर्थ ने बार मुखी जदों गुरु साहब इस तरह वरदे रहे उदों सिखां नूं अगे लैण जांदे भी रहे। गुरु अर्जुन देव महाराज जिथे असीं पुतली घर दर्शन करने आ जदों संगत काबुल तो आई ते थके टुटे आए ते गुरु अर्जुन देव 18 साल की उम्र गुरता गद्दी ते असीन होए ना जी अज भाई साहब शब्द पढ़ रहे सन 18 साल की उम्र च गुरता गद्दी ते असीन होए 25 साल गुरता गद्दी ते रहे 43 साल की उम्र विच सतगुरां ने एडियां वड्डियां बख्शां करके शहादत का जाम भी पी लिया। 43 साल उम्र है गुरु अर्जुन देव की जिन्हां नूं साचे वे भट्टां ने इत्थों तक कहा कि जिहड़ा धन गुरु अर्जुन देव कहेगा उहदा जन्म ते मरन कट्टिया जाएगा। तत् विचार या है मथुरा जगतारन को अवतार बनायो जपियो जिन अर्जुन देव गुरु किडे कमाल दा जपियो जिन अर्जुन देव गुरु फिर संकट जोन गर्भ न उप्यारियो एडी वड्डी खुल। मैं फिर बेनती रिपीट कर लांगा गुरु ग्रंथ साहिब दे अखर केवल पोइट्री नहीं जेड़ा बाणी उचारण कर रहा गुरु अर्जुन देव नू देखिया उहने वह देखण वाला कह रहा भट्ट साहब वह लोगो एक बार धन गुरु अर्जुन देव कहो तुहाडा जन्म मरन कट्टिया जाए। जपियो जिन अर्जुन देव गुरु फिर संकट जोन گرب نہ آئے. میں بینتی کراں ایک پینڈا باہر دا مارج گئے, سنگت کابل تو آئی, بزرگ تھکے تردے آئے نا, مہاراج رات نو چلے گئے تے اتھے درد کرن لتاں, ستگراں نے انہاں دی چرن کٹے, مٹھا چاپی کیتی. او جدو بزرگ ہوئے بندہ تردا ہوئے چیز پہن دیو لتاں کٹیاں, انہاں سیساں دتیاں. تے سویرے جدو سنگت آئی تے گرو ارجن دیو انہاں تو پہلاں آ گئے. سنگت وچ ہر کسی دی اچھا سی میں جلدی چاہواں درشن کراں, جوڑیاں کول کون کھلوے گا. اے ویسے دھرم پرچار کمیٹی دی شبی کتاب ہے, ایکو اوٹ, ادھے وچ کون کھلوے گا جوڑے کھانے جوڑے چ. مہاراج جی, مہاراج ہس کے کہندے آ, اجے کچھ سماں تے ہویا سی گرگدی تے سین ہویا, 18 سال دی عمر چ گرگدی چ. تے میں اے وی بینتی کراں گا, 11 سال تاں گرو ارجن دیو دے اپنے نانے دی شتر شاید بٹیت ہوئے, 7 سال پتا جی گرگدی تے, 18 سال دے. تے جدو کہن لگے جوڑے ہر ایک نوں اتاول ہے نا, میں درشن کرنے نے, جوڑیاں کول, بچکیاں کول, گنڈاں کول, کپڑیاں کول کون کھلوئے گا. مہاراج گرو ارجن دیو کہندے آ, تسی جاؤ میں کھلو جانا. پر پتا نہیں اندر گئے بابا بڈھا صاحب بیٹھے سن, کہندے نے ستگرو کتھے؟ بابا جی دے نیتر بھیجا ہے, کہہ لگے جنوں تسی درشن کرن آئے ہو وہ رات دا تہاڈے کول پہنچیا ہویا. ہوں یہ باہر مکھی ہے. پر میں اگے بینتی کراں, ہوں سوال اٹھے گا جی ہوں تے گرو ارجن دیو شبد جی, کیونکہ ترک کرن والا ترک دی کوئی سیما نہیں ہوندی پیارے ہو, کوئی سیما نہیں ہوندی, اسیم ہے جی, بھی پوچھو کوئی نہ, جو کسی اندر آ گیا انہیں کہہ دینا. ہوں پہلا ہے چرن شرن گر ایک پینڈا چائے چل, ستگر کوٹ پینڈا آگے ہوئے لیتا ہے باہر مکھی. ہوں اگے ہے اندروں, ایک بار ستگر منتر سمرن ماتر, گرمکھو ایتھے پاویں کہنا بار 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 ہر کے گن گاؤں. تے بھائی صاحب کہندے نے اسی گرو جوت دے نیڑے ہاں, تسی ایک واری تن گرو نانک صاحب کہو تے گرو تانوں کروڑاں واری چیتے کرے گا. میں پھر بینتی کراں گا, اے بٹرنگ نہیں بھی کویت لکھ دیتا تے اس تو ہوگا, نہیں پیارے, اے دولی کھچ ہے کہ گرو تک پہنچ ہو جائے. پھر اگلی گل, ایک بار سات گر منتر سمرن ماتر, سمرن تائیں بارنگ بار گور کھیت ہے, گور کھیت ہے, گرو پیار کر کر کے انہوں بار بار چیتے کرتا ہے. یہی کارن آپ جی رات نو سون لگے ہاں سمرن کر کے سوندے ہو, ساڈی باڈی جبان تا سو گئی نا, تے رات نو کئی وری جڑے گرمکھ روح جپدیاں نو کہندے آ کہ شریر ستا ہے جبان بند ہے پر اندر واہگرو شبد کون چلائی بیٹھا ہے, گرو وار وار چیتے کرے. ایک بار ستگر منتر سمرن ماتن, سمرن تائیں بار 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 گر گیت ہے, پاونی بھگت پائے کوڈی اگر پاگ رکھے, تائیں گر سرب ندان دان دیت ہے, دولی ہے ستگر دیا ند مہما اگاد بودھ نمو 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 نمو. اس نو سنیو تھوڑی جی میری بینتی, یہ جڑے اگلے لفظ نے نا, ستگر دیا ند شبد لفظی ارتھ ہو گئے دیا دا خزانہ, اگے مہما اگاد بودھ, اگاد بودھ دا ارتھ ہو گیا جدا کوئی تھا ہی نہیں پا سکتا, گرو مہما دا تھا نہیں, ستگر دیا ند مہما اگاد بودھ نمو 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 نمو, نمشکار نمشکار نمشکار, چار وری کہہ کے تین وری کیا نیت 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 کہ نیت دا ارتھ نہ اتی کہ جنہ کچھ میں بول گیا یہ گرو دی مہما اس تو بھی اگے ہے. یہ آپ کل نو لڑی پھر جی, گرگم پید سو ہر کا پاؤں, دن وار ساتھی نے, پر میری پھر بینتی ہے کہ کیویں ایتوار کیویں سوموار کیویں منگلوار, گرو جی نے تا ایک ایک 24 24 گھنٹیاں دا اپدیش دے دیتا. آپ سب دا دھنواد.